सत्कार योग सम्मान योग गुरु का खास रूप गुरु खालसा साध संगत वडभागी हर संगत पावे भागहीन भरम चोटा खावे बिन भागा सतसंग न लभे बिन संगत मैल परिजा जीओ वडभागी हो नौवें पातशाह श्री गुरु तेग बहादुर साहब जी महाराज जी दे परम पवित्र इतिहासक स्थान ते जुगो जुग अटल गुरशब्दा अवतार करुणा निधान सतगुरु श्री गुरु ग्रंथ साहब जी महाराज जी दे पवित्र चरणा च हाजरियां भर के माघ महीने की संक्रांत का दिहाड़ा बहुत ही श्रद्धा भावना ते सत्कार सहित मना रहे उथे जिन्हां 40 मुक्तियां नूं अरदास विच निता प्रति असीं याद करदे हां और उन्हां 40 मुक्तियां की कमाई का ध्यान करके ਨਿਤਾ ਪ੍ਰਤੀ ਉਹਨਾਂ ਨੂੰ ਨਮਸਕਾਰ ਕਰਦੇ ਹਾਂ ਅੱਜ ਦੇ ਦਿਨ ਉਹਨਾਂ 40 ਮੁਕਤਿਆਂ ਦੀ ਸ਼ਹੀਦੀ ਦਾ ਦਿਹਾੜਾ ਵੀ ਮਨਾਇਆ ਜਾ ਰਿਹਾ ਵੈਸੇ ਜੋ ਸ੍ਰੀ ਮੁਕਤਸਰ ਸਾਹਿਬ ਦਾ ਇਹ ਜੰਗ ਹੈ 40 ਮੁਕਤਿਆਂ ਦਾ ਇਹ ਵਿਸਾਖ ਦੇ ਮਹੀਨੇ ਚ ਹੋਇਆ ਪਰ ਖਾਲਸੇ ਪੰਥ ਨੇ ਪੁਰਾਤਨ ਸਮੇਂ ਤੋਂ ਇਹ ਦਿਹਾੜਾ ਮਾਘ ਦੀ ਸੰਕ੍ਰਾਂਤ ਵਾਲੇ ਦਿਨ ਸ੍ਰੀ ਮੁਕਤਸਰ ਸਾਹਿਬ ਮਨਾਉਣ ਦਾ ਫੈਸਲਾ ਕੀਤਾ ਜੋ ਹਾਲੇ ਤੱਕ ਉਸੇ ਤਰ੍ਹਾਂ ਮਰਿਆਦਾ ਚੱਲ ਰਹੀ ਹੈ ਮਾਘੀ ਦਾ ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ ਵਿਸ਼ਾਲ ਜੋੜ ਮੇਲਾ ਹੁੰਦਾ ਹੈ ਉਹ 40 ਮੁਕਤੇ ਜਿਨ੍ਹਾਂ ਨੇ ਸਤਿਪੁਰਾਂ ਨਾਲ ਟੁੱਟੀ ਗੰਢਣ ਵਾਸਤੇ ਆਪਣੀ ਕੁਰਬਾਨੀ ਕੀਤੀ ਸਤਿਗੁਰੂ ਜੀ ਸਾਡੀ ਟੁੱਟੀ ਗੰਢ ਲੈਣ। ਟੁੱਟੀ ਗੰਢਣ ਵਾਸਤੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਆਪਣਾ ਆਪਾ ਨਛਾਵਰ ਕਰ ਦਿੱਤਾ। ਭਾਈ ਮਹਾਂ ਸਿੰਘ, ਮਾਈ ਭਾਗੋ, 40 ਸਿੰਘ ਸਨ ਇਹ। ਜਦੋਂ ਸੂਬਾ ਸਰਹੰਦ ਫੌਜ ਲੈ ਕੇ ਚੜ੍ਹ ਕੇ ਗਿਆ ਤੇ ਰਸਤੇ ਵਿਚ 40 ਸਿੰਘਾਂ ਨਾਲ ਟਾਕਰਾ ਹੋਇਆ। ਇਹ 40 ਉਹ ਸਿੰਘ ਸੀ ਜਿਹੜੇ ਕਿਸੇ ਸਮੇਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਬਿਦਾਵਾ ਲਿਖ ਕੇ ਦੇ ਗਏ ਸਨ ਕਿ ਮਹਾਰਾਜ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਇਹ ਬਿਦਾਵਾ ਲਿਖ ਕੇ ਦੇ ਗਏ ਸਨ। ਉਸੇ ਬਿਦਾਵੇ ਨੂੰ ਪਾੜਨ ਲਈ ਤੇ ਮਾਝੇ ਦੀ ਸਿੱਖੀ ਰੱਖਣ ਲਈ, ਕਿਉਂਕਿ ਇਹ ਸਾਰੇ ਸਿੰਘ ਮਾਝੇ ਦੇ ਇਲਾਕੇ ਦੇ ਸੀ, ਸ੍ਰੀ ਤਰਨ ਤਾਰਨ ਸਾਹਿਬ, ਚਬਾਲ ਆਦਿ ਕੇ ਜਿਹੜੇ ਨਗਰ ਨੇ ਉਥੋਂ ਦੇ ਵਸਨੀਕ ਸਨ। ਮਾਈ ਭਾਗੋ ਵੀ ਚਬਾਲ ਦੀ ਰਹਿਣ ਵਾਲੀ ਸੀ। ਇਹੋ ਜਿਹੀ ਬਹਾਦਰੀ ਨਾਲ ਲੜੇ ਕਿ 40 ਸਿੰਘਾਂ ਨੇ ਉਧਰੋਂ ਕਲਗੀਧਰ ਦੇ ਵੀ ਤੀਰ ਚੱਲੇ। ਮਹਾਰਾਜ ਜੀ ਨੇ ਪੁੱਛਿਆ ਵੀ ਇਹ ਸਾਡੇ ਤੋਂ ਪਹਿਲਾਂ ਅੱਗੇ ਕੌਣ ਲੜ ਰਿਹਾ ਤੇ ਸੇਵਾਦਾਰਾਂ ਨੇ ਦੱਸਿਆ ਮਹਾਰਾਜ ਉਹ 40 ਸਿੰਘ ਨੇ ਜਿਹੜੇ ਬਦਾਵਾ ਲਿਖ ਕੇ ਦੇ ਗਏ ਸੀ ਉਹ ਲੜ ਰਹੇ ਨੇ। ਵਜ਼ੀਰ ਖਾਂ ਦੀ ਫੌਜ ਨੂੰ ਭਾਜੜ ਪੈ ਗਈ, ਪਿਛਾਂ ਨੂੰ ਨੱਠ ਗਏ। ਪਿਆਸ ਲੱਗੀ ਹੋਈ ਸੀ ਕਿਉਂਕਿ ਗਰਮੀਆਂ ਦੇ ਦਿਨ ਸੀ ਉਹਨਾਂ ਦਿਨਾਂ ਚ ਜਦੋਂ ਇਹ ਜੰਗ ਹੋਇਆ ਤੇ ਜਿਹੜੀ ਢਾਬ ਸੀ ਉਹਦੇ ਤੇ ਸਿੰਘਾਂ ਦਾ ਕਬਜ਼ਾ ਸੀ। ਜਦੋਂ ਤੁਰਕ ਵਾਪਸ ਦੌੜ ਗਏ ਤਾਂ ਸਤਿਗੁਰੂ ਕਲਗੀਧਰ ਜੀ ਵੇਖਣ ਵਾਸਤੇ ਪਹੁੰਚੇ ਕਿ ਕਿਹੜੇ ਸਿੰਘ ਸ਼ਹੀਦ ਹੋਏ ਨੇ ਤੇ ਮੇਰੇ ਸਤਿਗੁਰਾਂ ਨੇ ਜਿਹੜੀ ਖਿਦਰਾਣੇ ਦੀ ਢਾਬ ਸੀ ਉਸ ਢਾਬ ਤੋਂ ਵੱਧ ਕੇ ਜਿੰਨੇ ਜਿੰਨੇ ਕਦਮ ਕੋਈ ਵੱਧ ਕੇ ਲੜਿਆ ਸੀ ਮਹਾਰਾਜ ਜੀ ਨੇ ਓਨਾ ਹੀ ਉਹਨਾਂ ਨੂੰ ਖਿਤਾਬ ਦਿੱਤਾ। ਜੇ ਕੋਈ 2 ਕਦਮ ਵੀ ਵੱਧ ਕੇ ਲੜ ਕੇ ਅੱਗੇ ਸ਼ਹੀਦ ਹੋਇਆ ਤਾਂ ਸਤਿਗੁਰਾਂ ਨੇ ਬਚਨ ਕੀਤਾ ਇਹ ਮੇਰਾ 2000 ਹੀ ਜਰਨੈਲ ਸੂਰਮਾ। ਜੇ ਕੋਈ 5 ਕਦਮ ਵੱਧ ਕੇ ਜਾ ਕੇ ਲੜਿਆ ਤੇ ਉਹਨੂੰ ਮਹਾਰਾਜ ਜੀ ਨੇ ਬਚਨ ਕੀਤਾ ਇਹ ਮੇਰਾ 5000 ਹੀ ਸੂਰਮਾ ਜਰਨੈਲ। ਜੇ ਕੋਈ 10 ਕਰਮਾਂ ਜਾ ਕੇ ਅੱਗੇ ਲੜਿਆ ਤੇ ਉਹਨੂੰ 10000 ਹੀ ਦਾ ਖਿਤਾਬ। ਏਦਾਂ ਸਿੰਘਾਂ ਨੂੰ ਕਿਤਾਬ ਦਿੰਦੇ ਆਉਂਦੇ ਤੇ ਰਸਤੇ ਵਿਚ ਹੀ ਇਕ ਜਗ੍ਹਾ ਤੇ ਉਸੇ ਮੈਦਾਨ ਵਿਚ ਸਿਸਕੀਆਂ ਲੈ ਰਹੇ ਸਨ ਭਾਈ ਮਹਾਂ ਸਿੰਘ ਜੀ। ਹਾਲੇ ਸਰੀਰ ਚੋਂ ਸਵਾਸ ਨਹੀਂ ਸਨ ਨਿਕਲੇ। ਕਲਗੀਧਰ ਜੀ ਨੇ ਵੇਖਿਆ ਤੇ ਮਹਾਂ ਸਿੰਘ ਦਾ ਸਿਰ ਆਪਣੇ ਗੋਡੇ ਤੇ ਰੱਖ ਕੇ ਮੂੰਹ ਪੂੰਝਿਆ ਬੜੇ ਪਿਆਰ ਨਾਲ। ਕਹਿੰਦੇ ਮਹਾਂ ਸਿੰਘ ਮੰਗ ਕੀ ਚਾਹੀਦਾ? ਤੇ ਭਾਈ ਮਹਾਂ ਸਿੰਘ ਨੇ ਆਪਣੇ ਵਾਸਤੇ ਨੀ ਕੁਝ ਮੰਗਿਆ, ਆਖਿਆ ਮਹਾਰਾਜ ਮਾਝੇ ਦੀ ਸਿੱਖੀ ਰੱਖ, ਮਾਝੇ ਦੀ ਸਿੱਖੀ ਟੁੱਟੀ ਗੰਢ ਲਓ, ਤੁਹਾਡਾ ਬਿਰਦ ਹੈ। ਕਲਗੀਧਰ ਕਹਿੰਦੇ ਮਹਾਂ ਸਿੰਘ ਜੀ ਕੁਝ ਹੋਰ ਮੰਗੋ, ਜੀਵਨ ਦਾਨ ਚਾਹੀਦਾ ਤਾਂ ਉਹ ਵੀ ਦੇ ਦਿੰਨੇ, ਰਾਜ ਭਾਗ ਚਾਹੀਦਾ ਉਹ ਦੇ ਦਿੰਨੇ। ਪਰ ਭਾਈ ਮਹਾਂ ਸਿੰਘ ਨੇ ਬਾਰ ਬਾਰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਸਾਡੀ ਸਿੱਖੀ ਸਾਬਤ ਹੋ ਜਾਏ, ਸਾਡੀ ਟੁੱਟੀ ਗੰਢ ਲਓ। ਤੇ ਕਲਗੀਧਰ ਜੀ ਵੀ ਬੜੇ ਪ੍ਰਸੰਨ ਹੋਏ, ਕਹਿੰਦੇ ਸਾਡੇ ਸਿੰਘ ਪਰਉਪਕਾਰੀ ਹਨ। ਕਹਿੰਦੇ ਮਾਲਵੇ ਦੀ ਸਿੱਖੀ ਦਾਨ ਸਿੰਘ ਨੇ ਰੱਖੀ ਤੇ ਮਾਝੇ ਦੀ ਭਾਈ ਮਹਾਂ ਸਿੰਘ ਨੇ। ਮਹਾਰਾਜ ਜੀ ਨੇ ਆਖਿਆ ਵੇਖ ਸਿੱਖਾ ਬਦਾਵਾ ਮੈਂ ਸਾਂਭ ਕੇ ਰੱਖਿਆ ਸੀ, ਕਮਰ ਕੱਸੇ ਚੋਂ ਕੱਢਦੇ ਆ, ਮੈਨੂੰ ਪਤਾ ਸੀ ਮੇਰੇ ਸਿੰਘ ਭਟਕ ਕੇ ਗਏ ਨੇ, ਜ਼ਰੂਰ ਮੁੜ ਕੇ ਆਉਣਗੇ, ਮੈਂ ਤੁਹਾਨੂੰ ਹੀ ਉਡੀਕਦਾ ਸੀ। ਮਾਂ ਕਵੀ ਭਾਈ ਸੰਤੋਖ ਸਿੰਘ ਜੀ ਨੇ 10ਵੇਂ ਪਾਤਸ਼ਾਹ ਦੇ ਜੀਵਨ ਵਿਚ ਇਕ ਬੜਾ ਸੋਹਣਾ ਇਕ ਥਾਂ ਤੇ ਪ੍ਰਸੰਗ ਲਿਖਿਆ ਕਿ ਕਲਗੀਧਰ ਜੀ ਕਹਿੰਦੇ ਮੈਂ 2 ਕਰੋੜ ਸਾਲ ਤੱਕ ਸੱਚਖੰਡ ਦੇ ਦਰਵਾਜ਼ੇ ਤੇ ਆਪਣੇ ਸਿੱਖ ਦੀ ਉਡੀਕ ਕਰਦਾ ਕਿ ਕਦੇ ਤਾਂ ਮੇਰਾ ਸਿੰਘ ਵਾਪਸ ਮੁੜ ਕੇ ਆਵੇਗਾ, ਮੇਰੇ ਤੱਕ ਵਾਪਸ ਪਹੁੰਚੇਗਾ, ਮੈਂ ਉਡੀਕਦਾ। ਕਹਿੰਦੇ ਤੁਹਾਨੂੰ ਵੀ ਉਡੀਕਦਾ ਸੀ, ਤੁਸੀਂ ਆ ਗਏ ਹੋ, ਤੁਹਾਡੀ ਟੁੱਟੀ ਗੰਢੀ ਗਈ। ਟੁੱਟੀ ਗੰਢ ਅਨਹਾਰ ਗੋਪਾਲ ਸਰਬ ਦੀਆਂ ਆਪੇ ਪ੍ਰਤਪਾ। ਉਹ ਦਿਨ ਵੀ ਅੱਜ ਦੇ ਦਿਨ ਮਨਾਇਆ ਜਾਂਦਾ, ਉਹਨਾਂ ਸਮੂਹ 40 ਮੁਕਤਿਆਂ ਨੂੰ ਨਮਸਕਾਰ ਕੋਟਾਨ ਕੋਟ। ਪ੍ਰਣਾਮ ਹੈ ਤੇ ਮਾਘ ਦੇ ਮਹੀਨੇ ਦੀ ਸੰਕ੍ਰਾਂਤ ਦਾ ਵੀ ਦਿਹਾੜਾ ਹੈ। ਅਕਸਰ ਸਾਡੇ ਭਾਰਤ ਖੰਡ ਦੀ ਭੂਮੀ ਤੇ ਇਸ ਦਿਹਾੜੇ ਨੂੰ ਮਕਰ ਸੰਕ੍ਰਾਂਤੀ ਦੇ ਨਾਂ ਨਾਲ ਮਨਾਉਂਦੇ ਨੇ ਔਰ ਪ੍ਰਯਾਗ ਤੇ ਜਾ ਕੇ ਇਸ਼ਨਾਨ ਕਰਦੇ ਨੇ, ਉਥੇ ਦੇ ਇਸ਼ਨਾਨ ਦਾ ਬੜਾ ਵੱਡਾ ਪੁੰਨ ਦੱਸਦੇ ਨੇ। ਪਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਖਿਆ, ਭਾਈ ਸਿੱਖੋ, ਤੁਹਾਨੂੰ ਜਿਹੜਾ ਇਸ਼ਨਾਨ ਅਸੀਂ ਦੱਸਣ ਲੱਗੇ ਹਾਂ ਇਹ ਬੜਾ ਉੱਤਮ ਇਸ਼ਨਾਨ ਹੈ, ਉਹ ਹੈ ਮਾਘ ਮੱਜਣ ਸੰਗ ਸਾਧੂਆ ਧੂੜੀ ਕਰ ਇਸ਼ਨਾਨ। ਸਾਧੂ ਜਨਾਂ ਦੇ ਚਰਨਾਂ ਦੀ ਧੂੜੀ ਦਾ ਇਸ਼ਨਾਨ, ਭਾਵ ਕਿ ਜਿੱਥੇ ਸਾਧੂ ਜਨ ਪਰਮੇਸ਼ਰ ਦੀ ਬੰਦਗੀ ਕਰਦੇ ਨੇ ਉਨ੍ਹਾਂ ਦੀ ਸੰਗਤ ਵਿਚ ਨਿਮਰਤਾ ਸਹਿਤ ਜਾਣਾ, ਨਿਮਰਤਾ ਸਹਿਤ ਪਹੁੰਚਣਾ, ਇਹੀ ਧੂੜੀ ਦਾ ਇਸ਼ਨਾਨ। ਤੇ ਫਿਰ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਂ, ਪਰਮਾਤਮਾ ਦੇ ਨਾਮ ਨੂੰ ਧਿਆਉਣਾ, ਰਸਨਾ ਨਾਲ ਜਪਣਾ ਤੇ ਕੰਨਾਂ ਨਾਲ ਸੁਣਨਾ। ਧਿਆਏ ਸੁਣ, ਰਸਨਾ ਨਾਲ ਜਪ ਕੇ ਕੰਨਾਂ ਨਾਲ ਸੁਣਨਾ, ਔਰ ਦਾਨ ਕਰਨ ਦੀ ਬਿਰਤੀ ਰੱਖਣੀ, ਦਾਨੀ ਬਿਰਤੀ ਆਪਣੇ ਹਿਰਦੇ ਦੀ ਬਣਾ ਕੇ ਰੱਖਣੀ। ਤੋ ਮਾਘ ਦੇ ਮਹੀਨੇ ਦੁਆਰਾ ਵੀ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਉਪਦੇਸ਼ ਦਿੱਤਾ, ਆਓ ਜੋ ਲੜੀਵਾਰ ਇਤਿਹਾਸ ਚੱਲ ਰਿਹਾ ਉਸੇ ਕਥਾ ਨੂੰ ਨਿਰੰਤਰ ਅੱਗੇ ਚਲਾਈਏ। ਰਾਜਾ ਜਰਾਸੰਧ ਜੋ ਮਗਧ ਦੇਸ਼ ਦਾ ਰਾਜਾ ਹੈ, ਗੁਰੂ ਤੇਗ ਬਹਾਦਰ ਸਾਹਿਬ ਸਿੱਖਾਂ ਨੂੰ ਸੁਣਾ ਰਹੇ ਨੇ ਕਿ ਆ ਜਿਹੜੇ ਪਟਨੇ ਸ਼ਹਿਰ ਵਿਚ ਆਪਾਂ ਬੈਠੇ, ਸਾਰੇ ਦੇਸ਼ ਦਾ ਰਾਜਾ ਜਰਾਸੰਧ ਹੋਇਆ, ਬੜਾ ਬਲਵਾਨ ਸੀ, ਬਹੁਤ ਜ਼ਿਆਦਾ ਬਲੀ ਸੀ, 17 ਵਾਰ ਭਗਵਾਨ ਕ੍ਰਿਸ਼ਨ ਨਾਲ ਲੜਿਆ ਪਰ ਹਾਰ ਕੇ ਮੁੜਦਾ ਰਿਹਾ, ਪਰ ਬਹੁਤ ਬਲ ਵਾਲਾ ਸੀ, ਸਰੀਰ ਕਰਕੇ ਬੜਾ ਬਲਵਾਨ ਸੀ। ਇਧਰ ਯੁਧਿਸ਼ਠਰ ਨੇ ਰਾਜਸੂ ਯੱਗ ਕਰਨਾ ਸੀ, ਉਹਦੇ ਵਾਸਤੇ ਭਗਵਾਨ ਕ੍ਰਿਸ਼ਨ ਨੂੰ ਬੁਲਾਇਆ ਤੇ ਕ੍ਰਿਸ਼ਨ ਜੀ ਨੇ ਕਿਹਾ, ਇਹ ਯੱਗ ਤਾਂ ਹੋ ਸਕਦਾ ਜੇ ਤੂੰ ਰਾਜੇ ਜਰਾਸੰਧ ਨੂੰ ਮਾਰੇ, ਕਿਉਂਕਿ ਉਹਦੀ ਕੈਦ ਵਿਚ 18,000 ਤੋਂ ਵੀ ਵੱਧ ਰਾਜੇ ਹਨ, 20,000 ਤੋਂ ਵੀ ਵੱਧ ਰਾਜੇ ਨੇ, ਉਨ੍ਹਾਂ ਨੂੰ ਜਾ ਕੇ ਜੇ ਤੂੰ ਰਿਹਾ ਕਰਾਵੇਂਗਾ ਫਿਰ ਤੇਰਾ ਇਹ ਰਾਜਸੂ ਯੱਗ ਹੋ ਸਕਦਾ, ਪਰ ਉਹਨੂੰ ਫੌਜ ਲੈ ਕੇ ਨਹੀਂ ਮੈਂ ਲੜਾਂਗਾ, ਤੂੰ ਮੇਰੇ ਨਾਲ ਸਿਰਫ ਅਰਜਨ ਤੇ ਭੀਮ ਨੂੰ ਭੇਜ ਦੇ, ਅਸੀਂ ਤਿੰਨੇ ਹੀ ਇਹ ਕੰਮ ਕਰਾਵਾਂਗੇ। ਇਹ ਤਿੰਨੇ ਗਏ ਮਗਧ ਦੇਸ਼ ਵੱਲ, ਚੱਲ ਪਏ ਪੂਰਬ ਦਿਸ਼ਾ ਵੱਲ, ਸਿੱਧਾ ਰਸਤਾ ਨਹੀਂ, ਸਿੱਧੇ ਰਸਤਿਓਂ ਨਹੀਂ ਗਏ, ਦੂਸਰੇ ਰਸਤਿਓਂ ਘੁੰਮ ਕੇ ਕਿਲੇ ਕੋਲ ਪਹੁੰਚੇ ਤੇ ਕਿਲੇ ਦੇ ਮੁੱਖ ਦਰਵਾਜ਼ੇ ਤੇ ਘੰਟਾ ਬੱਧਾ ਹੋਇਆ ਸੀ, ਦੁਸ਼ਮਣ ਦੇ ਆਉਣ ਤੇ ਆਪਣੇ ਆਪ ਵੱਜਦਾ ਸੀ, ਉਧਰੋਂ ਨਹੀਂ ਪ੍ਰਵੇਸ਼ ਕੀਤਾ, ਕਿਲੇ ਦੇ ਪਿਛਲੇ ਪਾਸਿਓਂ ਦੀਵਾਰ ਟੱਪ ਕੇ ਅੰਦਰ ਆਏ ਤੇ ਬ੍ਰਾਹਮਣਾਂ ਦਾ ਭੇਸ ਬਣਾ ਕੇ ਜਰਾਸੰਧ ਦੇ ਕੋਲ ਆ ਪਹੁੰਚੇ। ਜਰਾਸੰਧ ਦਾਨ ਕਰ ਰਿਹਾ ਸੀ, ਇਹਨਾਂ ਤਿੰਨਾਂ ਬ੍ਰਾਹਮਣਾਂ ਨੂੰ ਬ੍ਰਾਹਮਣਾਂ ਦੇ ਭੇਸ ਚ ਵੇਖ ਕੇ ਉਹਨੇ ਪਛਾਣ ਲਿਆ ਵੀ ਇਹ ਬ੍ਰਾਹਮਣ ਨਹੀਂ, ਇਹ ਛੱਤਰੀ ਨੇ, ਕਿਉਂਕਿ ਇਹਨਾਂ ਨੇ ਸ਼ਸਤਰ ਵੀ ਪਕੜੇ ਹੋਏ ਨੇ, ਅਰਜਨ ਦੇ ਮੋਢੇ ਤੇ ਧਨਕ ਹੈ। ਫਿਰ ਪਤਾ ਲੱਗਾ ਕਿ ਕ੍ਰਿਸ਼ਨ ਅਰਜਨ ਤੇ ਭੀਮ ਹਨ। ਜਰਾਸੰਧ ਨੇ ਆਪਣੇ ਪੁੱਤਰ ਨੂੰ ਰਾਜ ਭਾਗ ਦੇ ਦਿੱਤਾ ਤੇ ਆਖਿਆ ਵੀ ਮੈਂ ਤੁਹਾਡੇ ਨਾਲ ਲੜਨ ਨੂੰ ਤਿਆਰ ਹਾਂ। ਕ੍ਰਿਸ਼ਨ ਜੀ ਨੇ ਕਿਹਾ ਵੀ ਅਸੀਂ ਤਿੰਨ ਹਾਂ, ਸਾਡੇ ਤਿੰਨਾਂ ਚੋਂ ਇੱਕ ਦੀ ਚੋਣ ਕਰ ਲੈ, ਤੂੰ ਕਿਹਦੇ ਨਾਲ ਲੜਨਾ ਚਾਹੁੰਦਾ? ਜਰਾਸੰਧ ਕਹਿੰਦਾ ਮੈਂ ਤੁਹਾਡੇ ਨਾਲ ਤਿੰਨਾਂ ਨਾਲ ਹੀ ਲੜਨ ਨੂੰ ਤਿਆਰ ਹਾਂ, ਤੁਸੀਂ ਤਿੰਨੇ ਤੇ ਮੈਂ ਇਕੱਲਾ। ਕ੍ਰਿਸ਼ਨ ਜੀ ਕਹਿੰਦੇ ਐਸਾ ਨਹੀਂ ਹੋ ਸਕਦਾ, ਜੇ ਤੂੰ ਇਕੱਲਾ ਤੇ ਸਾਡੇ ਵਿੱਚੋਂ ਵੀ ਕੋਈ ਇਕੱਲਾ ਹੀ ਆਏਗਾ। ਇਹਨੇ ਆਖਿਆ ਵੀ ਕ੍ਰਿਸ਼ਨ ਜੀ ਤੁਹਾਡੇ ਨਾਲ ਨਹੀਂ ਮੈਂ ਲੜਨਾ, ਕਿਉਂਕਿ ਤੁਹਾਡੇ ਨਾਲ ਪਹਿਲਾਂ ਮੈਂ 17 ਵਾਰੀ ਲੜ ਚੁੱਕਾ, ਤੁਸੀਂ ਅੱਗੇ ਲੱਗ ਕੇ ਦੌੜ ਪਏ ਸੀ ਨਲਾਜ ਹੋ ਕੇ। ਅਰਜਨ ਜਿਹੜਾ ਇਹ ਧਰਖ ਚਲਾਉਂਦਾ ਇਹ ਸਰੀਰ ਕਰਕੇ ਮੇਰੇ ਨਾਲ ਕੀ ਲੜੇਗਾ, ਦੂਰੋਂ ਹੀ ਤੀਰ ਚਲਾਏਗਾ, ਇਹ ਵੀ ਕਮਜ਼ੋਰ ਹੈ। ਹਾਂ, ਤੁਹਾਡੇ ਵਿਚ ਜਿਹੜਾ ਇਹ ਤੀਜਾ ਭੀਮ ਹੈ, ਭੀਮ ਸੈਨ, ਇਹ ਮੇਰੇ ਨਾਲ ਲੜ ਸਕਦਾ। ਉਸ ਵੇਲੇ ਜਰਾਸੰਧ ਨੇ ਭੀਮ ਸੈਨ ਨੂੰ ਲੜਨ ਵਾਸਤੇ ਮੰਗਾਰਿਆ ਤੇ ਇਹ ਦੋਵੇਂ ਜਿਵੇਂ ਆਪਸ ਵਿਚ ਲੜਨ ਦੀ ਤਿਆਰੀ ਕਰਕੇ ਫਿਰ ਲੜੇ ਨੇ ਤੇ ਜਰਾਸੰਧ ਦਾ ਵੱਧ ਭੀਮ ਨੇ ਕੀਤਾ। ਆਓ ਉਹ ਸਾਰਾ ਪ੍ਰਸੰਗ ਜੋ ਪਿੱਛੇ ਕੁਝ ਸਮੇਂ ਤੋਂ ਆਪ ਜੀ ਸਰਵਣ ਕਰ ਰਹੇ ਹੋ, ਅੱਜ ਉਹਦੀ ਸਮਾਪਤੀ ਹੋ ਰਹੀ ਹੈ, 11ਵੀਂ ਰਾਸ ਵੀ ਅੱਜ ਸੰਪੂਰਨ ਹੋ ਰਹੀ ਹੈ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਆਖੋ ਜੀ ਸਤਨਾਮ
ਸਾਹਿਬ ਜੀਓ,
ਸਤਨਾਮ
ਦੋਏਰਾ ਰਤਨ ਜਟਤ ਸਿਰ ਮੁਕਤ ਕੋ ਉਪਤ ਧਰਿਓ ਉਤਾਰ।
ਰਤਨਾਂ ਦੇ ਨਾਲ ਜੜਿਆ ਹੋਇਆ ਮੁਕਟ, ਜਿਹਦੇ ਚ ਬੜੇ ਬੜੇ ਕੀਮਤੀ ਰਤਨ ਜੜੇ ਹੋਏ ਸੀ, ਉਹ ਮੁਕਟ ਰਾਜੇ ਜਰਾ ਸਿੰਘ ਨੇ ਆਪਣੇ ਸਿਰ ਤੇ ਰੱਖਿਆ ਹੋਇਆ ਸੀ। ਹੁਣ ਮੁਕਟ ਰੱਖ ਕੇ ਥੋੜੀ ਲੜ ਸਕਦਾ ਸੀ ਭੀਮ ਨਾਲ, ਇਹਨੇ ਪਹਿਲਾਂ ਆਪਣੇ ਸਿਰ ਤੋਂ ਮੁਕਟ ਲਾਇਆ। ਬੜਾ ਸੁੰਦਰ ਮੁਕਟ ਹੈ ਜਿਹਦੇ ਵਿਚ ਕੀਮਤੀ ਲਾਲ ਰਤਨ ਜੜੇ ਹੋਏ, ਉਹ ਮੁਕਟ ਆਪਣੇ ਸਿਰ ਤੋਂ ਲਾਹ ਕੇ ਜਰਾ ਸੰਧ ਨੇ ਰੱਖਿਆ ਹੈ।
ਜੂੜਾ ਕੇਤਨ ਕੋ ਕਰਿਓ ਫਿਰ ਪਗਿਆ ਕੋ ਤਾਰ।
ਜਰਾ ਸਿੰਧ ਨੇ ਆਪਣੇ ਕੇਸ ਬੰਨ ਕੇ ਉਹਨਾਂ ਦਾ ਜੂੜਾ ਕੀਤਾ, ਕਿਉਂਕਿ ਪਹਿਲਾਂ ਕੇਸ ਖੋਲ ਕੇ ਇਹਨੇ ਪਿੱਛੇ ਸੁੱਟ ਕੇ ਸਿਰ ਤੇ ਮੁਕਟ ਰੱਖਿਆ ਹੋਇਆ ਸੀ, ਪਰ ਕੇਸ ਖੋਲ ਕੇ ਲੜਿਆ ਨਹੀਂ ਸੀ ਜਾ ਸਕਦਾ, ਇਹਨੇ ਪਹਿਲਾਂ ਕੇਸਾਂ ਦਾ ਜੂੜਾ ਕੀਤਾ। ਇੱਥੋਂ ਸੰਕੇਤ ਮਿਲ ਰਿਹਾ, ਇਹ ਪੁਰਾਣਕ ਕਥਾ ਹੈ ਦੁਆਪਰ ਯੁੱਗ ਦੀ, ਕਿ ਉਸ ਸਮੇਂ ਜਿੰਨੇ ਰਾਜੇ ਸਨ ਚਾਹੇ ਉਹ ਹਿੰਦੂ ਸੀ, ਸਾਰੇ ਕੇਸਾਧਾਰੀ ਸੀ, ਉਹਨਾਂ ਸਾਰਿਆਂ ਦੇ ਸਿਰਾਂ ਤੇ ਕੇਸ ਸੀ। ਕੇਸ ਕੱਟਣ ਦੀ ਜਿਹੜੀ ਰੀਤ ਚੱਲੀ ਹੈ ਉਹ ਬਾਅਦ ਵਿਚ ਚੱਲੀ, ਇੱਥੋਂ ਤੱਕ ਕਿ ਭਗਵਾਨ ਕ੍ਰਿਸ਼ਨ ਜੀ ਵੀ ਕੇਸਾਧਾਰੀ ਸਨ, ਕਿਉਂਕਿ ਗੀਤਾ ਵਿਚ ਅਰਜਨ ਜਦੋਂ ਭਗਵਾਨ ਕ੍ਰਿਸ਼ਨ ਜੀ ਨੂੰ ਸੰਬੋਧਨ ਕਰਦਾ ਹੈ ਤਾਂ ਉਹ ਕੇਸ਼ਵ ਕਹਿ ਕੇ ਸੰਬੋਧਨ ਕਰਦਾ। ਕੇਸ਼ਵ ਦਾ ਮਤਲਬ ਹੁੰਦਾ ਕੇਸਾਂ ਵਾਲਾ, ਉਹ ਸਾਰੇ ਕੇਸਾਧਾਰੀ ਸਨ। ਉਦੋਂ ਕੇਸ ਕੱਟਣ ਦੀ ਰੀਤ ਸਾਡੇ ਭਾਰਤ ਖੰਡ ਚ ਨਹੀਂ ਸੀ ਚੱਲਦੀ, ਇਹ ਤਾਂ ਇਕ ਪ੍ਰਕਾਰ ਦੀ ਸਜ਼ਾ ਮੰਨੀ ਜਾਂਦੀ ਸੀ। ਸਿਰ ਦੇ ਕੇਸ ਕੱਟਣ ਦਾ ਮਤਲਬ ਹੁੰਦਾ ਸੀ ਵੀ ਜਿਹਨੂੰ ਮੌਤ ਨਹੀਂ ਦੇਣੀ, ਮੌਤ ਤੋਂ ਵੀ ਭੈੜੀ ਸਜ਼ਾ ਦੇਣੀ, ਉਹਦਾ ਸਿਰ ਮੁੰਨ ਦਿੰਦੇ ਸੀ। ਅੱਜ ਕੱਲ ਲੋਕ ਭਾਵੇਂ ਇਹਨੂੰ ਫੈਸ਼ਨ ਬਣਾਉਣ ਲੱਗ ਪਏ, ਪਰ ਕੇਸ ਕੱਟਣ ਦੀ ਰੀਤ ਭਾਰਤੀ ਸੰਸਕ੍ਰਿਤੀ ਨਹੀਂ ਰਹੀ। ਜਰਾ ਸੰਧ ਦੇ ਸਿਰ ਤੇ ਕੇਸ ਸੀ, ਇਹਨੇ ਆਪਣੇ ਕੇਸਾਂ ਦਾ ਜੂੜਾ ਕੀਤਾ ਤੇ ਜੂੜਾ ਕਰਕੇ ਉੱਤੇ ਪੱਗ ਬੰਨੀ, ਕਿਉਂਕਿ ਮੁਕਤ ਰੱਖ ਕੇ ਨਹੀਂ ਸੀ ਲੜ ਸਕਦਾ, ਤੇ ਜੂੜਾ ਕਰਕੇ ਉਹਦੇ ਤੇ ਬੜੀ ਪੱਗ ਕੱਸ ਕੇ ਬੜੀ ਫੁਰਤੀ ਦੇ ਨਾਲ ਸਿਰ ਤੇ ਮਜ਼ਬੂਤ ਪੱਗ ਬੰਨੀ ਹੈ ਕਿ ਜਿਹੜੀ ਘੁਲਦਿਆਂ ਤੇ ਲੜਦਿਆਂ ਸਿਰ ਤੋਂ ਨਾ ਉਤਰੇ।
ਜੋ ਪਈ ਕੱਟ ਕੋ ਕੱਸ ਕੇ ਹੋਇਓ ਤਿਆਰ।
ਕਮਰ ਕੱਸਾ ਕਰ ਲਿਆ, ਲੱਕ ਕੱਸ ਲਈ ਤੇ ਕਮਰ ਕੱਸਾ ਕਰਕੇ ਜਰਾ ਸੰਧ ਲੜਨ ਵਾਸਤੇ ਤਿਆਰ ਹੋ ਗਿਆ।
ਗਰਜਿਓ ਪੈਰਵੀਂ ਸ਼ਬਦੀ ਉੱਚਾ,
ਗਰਜਿਆ ਬੜੀ ਉੱਚੀ ਆਵਾਜ਼ ਵਿਚ ਗਰਜਿਆ, ਜਿਹਦੀ ਬੜੀ ਭਿਆਨਕ, ਭੈਰਵ ਕਹਿੰਦੇ ਨੇ ਭਿਆਨਕ ਨੂੰ, ਬੜੀ ਭਿਆਨਕ ਆਵਾਜ਼ ਸੀ ਇਹਦੀ ਗਰਜ ਦੀ, ਕਿਉਂਕਿ ਜੰਮਦਾ ਹੀ ਜਦੋਂ ਰੋਇਆ ਨਾ ਇਹ, ਉਦੋਂ ਹੀ ਇਹਦੀ ਭਿਆਨਕ ਆਵਾਜ਼ ਸੀ, ਹੁਣ ਤਾਂ ਬਲੀ ਹੋ ਚੁੱਕਾ ਹੈ। ਇਸ ਕਰਕੇ ਕਹਿੰਦੇ ਜਦੋਂ ਇਹ ਗਰਜਿਆ ਨਾ ਲੜਨ ਵਾਸਤੇ, ਅਖਾੜੇ ਵਿਚ ਜਿਹੜੀ ਜਗ੍ਹਾ ਇਹਨਾਂ ਨੇ ਚੁਣੀ ਸੀ ਲੜਨ ਵਾਸਤੇ ਭੀਮ ਦੇ ਨਾਲ, ਉੱਥੇ ਆ ਕੇ ਖਲੋ ਗਿਆ ਕਮਰ ਕੱਸਾ ਕਰਕੇ ਭੀਮ ਨੂੰ ਵੰਗਾਰਨ ਵਾਸਤੇ, ਤੇ ਗਰਜਿਆ ਬੜੀ ਭਿਆਨਕ ਆਵਾਜ਼ ਹੋਈ ਇਹਦੇ ਗਰਜਣ ਦੀ।
ਭੀਮ ਸੈਨੇਨ ਭਇਓ ਸੁਚੇਤ,
ਭੀਮ ਵੀ ਸੁਚੇਤ ਹੋ ਗਿਆ। ਭੀਮ ਨੇ ਵੀ ਪਹਿਲਾਂ, ਉਹ ਤਾਂ ਪਹਿਲਾਂ ਹੀ ਤਿਆਰ ਹੋ ਕੇ ਆਇਆ ਸੀ ਲੜਨ ਵਾਸਤੇ, ਭੀਮ ਨੇ ਵੀ ਪੂਰਨ ਤੌਰ ਤੇ ਤਿਆਰੀ ਕਰ ਲਈ ਸਾਵਧਾਨ। ਹੁਣ ਭੀਮ ਵੀ ਬੜਾ ਯੋਧਾ ਸੀ, ਸੂਰਮਾ ਸੀ, ਕਈ ਹਾਥੀਆਂ ਦਾ ਇਹਦੇ ਸਰੀਰ ਵਿਚ ਬਲ ਸੀ, ਤਾਕਤ ਸੀ, ਤੇ ਕਹਿੰਦੇ ਭੀਮ ਵੀ ਲੜਨ ਵਾਸਤੇ ਬੜਾ ਤਿਆਰੀ ਨਾਲ ਸਾਵਧਾਨ ਹੋ ਕੇ ਆਇਆ।
ਭੁਜਾ ਦੰਡ ਰਣਹੀਤ,
ਦੋਵਾਂ ਨੇ ਆਪਣੇ ਭੁਜਾ ਦੰਡ ਠੋਕੇ ਨੇ, ਆਪਣੇ ਡੋਲਿਆਂ ਤੇ ਹੱਥ ਮਾਰਦੇ ਨੇ, ਨਾਲੇ ਇਕ ਦੂਜੇ ਨੂੰ ਵੇਖ ਕੇ ਘੁੰਮਦੇ ਨੇ ਪੈਂਤਰੇ ਤੇ, ਕਿਉਂਕਿ ਘੋਲ ਹੀ ਕਰਨ ਲੱਗੇ ਨੇ, ਕਿਸੇ ਸ਼ਸਤਰ ਅਸਤਰ ਨਾਲ ਨੀ ਲੜਨ ਲੱਗੇ, ਘੋਲ ਕਰਨ ਲੱਗੇ ਨੇ, ਸਰੀਰ ਦਾ ਘੋਲ ਹੋਣ ਲੱਗਾ, ਜਿਵੇਂ ਕੋਈ ਦੋ ਪਹਿਲਵਾਨ ਘੁਲਦੇ ਨੇ ਬਿਨਾਂ ਹਥਿਆਰਾਂ ਤੋਂ। ਏਦਾਂ ਘੁੜਨ ਲੱਗੇ ਭੀਮ ਸੈਨ ਤੇ ਜਰਾ ਸੰਧ, ਆਪਣੀਆਂ ਬਾਹਾਂ ਨੂੰ ਭੁਜ ਡੰਡਿਆਂ ਨੂੰ ਠੋਕਦੇ ਨੇ, ਡੋਲਿਆਂ ਤੇ ਆਪਣੇ ਹੱਥ ਮਾਰਦੇ ਹਨ।
ਕ੍ਰੋਧ ਪਰੇ ਦੋਨੋਂ ਬਲਵਾਨ,
ਦੋਵੇਂ ਬਲਵਾਨ ਨੇ, ਦੋਵੇਂ ਤਾਕਤ ਵਾਲੇ ਨੇ, ਦੋਵੇਂ ਸ਼ਕਤੀਸ਼ਾਲੀ ਨੇ, ਬੜੇ ਕ੍ਰੋਧ ਵਿਚ ਆ ਗਏ, ਬੜੇ ਭਾਰੀ ਬੀਰਸ ਵਿਚ ਦੋਵੇਂ ਆ ਗਏ ਹਨ।
ਭਿੜੇ ਪਸ ਪਰਮਾ ਪਿਆ,
ਆਪਸ ਵਿਚ ਭਿੜ ਗਏ, ਘੁਲਦਿਆਂ ਪਹਿਲਾਂ ਤਾਂ ਆਪਣੇ ਸਰੀਰ ਨੂੰ ਗਰਮ ਕਰਦਿਆਂ ਇਧਰ ਉਧਰ ਫਿਰਦੇ ਨੇ, ਫਿਰ ਦੋਵੇਂ ਆਪਸ ਵਿਚ ਘੁਲ ਗਏ ਨੇ, ਦੋਵੇਂ ਬਲਵਾਨ ਸੂਰਮੇ ਨੇ, ਦੋਵੇਂ ਆਪਸ ਵਿਚ ਭਿੜੇ ਹਨ।
ਪ੍ਰਥਮ ਪ੍ਰਹਾਰ ਮੁਇਤ ਕੇ ਕਰੇ,
ਇੱਕ ਦੂਜੇ ਤੇ ਮੁੱਕਿਆਂ ਦੇ ਪ੍ਰਹਾਰ ਕਰਨ ਲੱਗੇ, ਮੁੱਕਾ ਮਾਰਦੇ ਨੇ। ਜੇ ਇਹਨਾਂ ਦਾ ਮੁੱਕਾ, ਦੋਵੇਂ ਸੂਰਮਿਆਂ ਦਾ ਮੁੱਕਾ ਇੰਨਾ ਤਾਕਤ ਵਾਲਾ ਵੀ ਜੇ ਕਿਸੇ ਆਮ ਬੰਦੇ ਦੇ ਮਾਰ ਦੇਣ ਤੇ ਮੁੱਕੇ ਨਾਲ ਹੀ ਜਾਨ ਕੱਢ ਦੇਣ। ਜਰਾਸੰਧ ਵੀ ਇੰਨਾ ਤਾਕਤ ਵਾਲਾ ਤੇ ਭੀਮ ਵੀ, ਪਰ ਇਹ ਇੱਕ ਦੂਜੇ ਦੇ ਮੁੱਕੇ ਮਾਰਨ ਲੱਗੇ ਨੇ, ਮੁੱਕੇ ਮਾਰ ਕੇ ਇੱਕ ਦੂਜੇ ਤੇ ਵਾਰ ਕਰਦੇ ਨੇ।
ਉਠਿਓ ਸ਼ਬਦ ਜੀ ਮਿਲੋ ਆਖਰੇ ਕਰੇ,
ਜਦੋਂ ਮੁੱਕਾ ਮਾਰਦੇ ਨੇ ਨਾ ਇੱਕ ਦੂਜੇ ਦੇ ਮੁੱਕੀ ਮਾਰਦੇ ਨੇ ਤੇ ਮੁੱਕਾ ਦੀ ਮਾਰਨ ਦੀ ਆਵਾਜ਼ ਏਦਾਂ ਆਉਂਦੀ ਹੈ ਜਿਵੇਂ ਲੋਹਾ ਘੜੀ ਦਾ ਤੇ ਲੋਹੇ ਦੀ ਆਵਾਜ਼ ਆਉਂਦੀ ਹੈ। ਇੰਨੇ ਵਜਰ ਸੀ ਸਰੀਰ ਦੋਹਾਂ ਦੇ ਕਿ ਮੁੱਕਾ ਵੱਜਦਾ ਤੇ ਏਦਾਂ ਆਵਾਜ਼ ਆਉਂਦੀ ਜਿਵੇਂ ਲੋਹੇ ਤੇ ਕਿਸੇ ਨੇ ਥੋੜਾ ਮਾਰਿਆ ਹੋਵੇ, ਤੇ ਲੋਹੇ ਦੇ ਖੜਕਣ ਦੀ ਆਵਾਜ਼ ਆਉਂਦੀ ਲੋਹਾ ਘੜਨ ਸਮੇਂ, ਏਦਾਂ ਦੇ ਸਰੀਰ ਨੇ।
ਮਨੋ ਬ੍ਰਿਖ ਵਾਤ ਬਲੀ ਭਿਰੇ,
ਇਸ ਤਰ੍ਹਾਂ ਕਹਿ ਲਈਏ ਵੀ ਦੋ ਸਾਨ ਆਪਸ ਵਿਚ ਭਿੜ ਰਹੇ ਨੇ, ਬੜੇ ਬਲੀ। ਸਾਨਾਂ ਦਾ ਭੇਡ ਜਿਹੜਾ ਨਾ ਉਹ ਬੜਾ ਭਿਆਨਕ ਹੁੰਦਾ, ਜਦੋਂ ਸਾਨ ਆਪਸ ਵਿਚ ਭਿੜਦੇ ਨੇ ਤੇ ਉਹਨਾਂ ਦਾ ਭਿੜਨਾ ਬੜਾ ਭਿਆਨਕ ਹੁੰਦਾ। ਕਹਿੰਦੇ ਏਦਾਂ ਜਾਪਦਾ ਵੀ ਦੋ ਸਾਨ ਆਪਸ ਵਿਚ ਭਿੜ ਰਹੇ ਨੇ।
ਜਿਮ ਕੁੰਚਰ ਕਰ ਕੋਪ ਲੜੇ ਹੈ,
ਜਾਂ ਇਸ ਤਰ੍ਹਾਂ ਕਹਿ ਲਈਏ ਵੀ ਦੋ ਹਾਥੀ ਲੜ ਰਹੇ ਨੇ, ਕਿਉਂਕਿ ਦੋਵੇਂ ਇੱਕੋ ਬਰਾਬਰ ਨੇ। ਸਰੀਰ ਕੱਦ ਕਾਠੀ ਦੋਵਾਂ ਦੇ ਇੱਕੋ ਜੀ ਸੀ, ਬਲ ਵੀ ਦੋਵਾਂ ਦਾ ਇੱਕੋ ਜਿੰਨਾ ਸੀ। ਕਹਿੰਦੇ ਇਸ ਤਰ੍ਹਾਂ ਜਾਪਦਾ ਵੀ ਜਿਵੇਂ ਦੋ ਬੜੇ ਬਲੀ ਬਲਵਾਨ ਹਾਥੀ ਆਪਸ ਵਿਚ ਲੜ ਰਹੇ ਨੇ।
ਲਿਪਟ ਗਏ ਅੰਗਨ ਤੋਂ ਅੰਗ,
ਇੱਕ ਦੂਜੇ ਦੇ ਅੰਗਾਂ ਦੇ ਅੰਗਾਂ ਨਾਲ ਲਿਪਟ ਗਏ ਨੇ, ਚੰਬੜ ਗਏ ਨੇ ਇੱਕ ਦੂਜੇ ਦੇ ਸਰੀਰ ਨਾਲ। ਆਪਣੇ ਪੈਰਾਂ ਨੂੰ ਜ਼ਮੀਨ ਤੇ ਆਰੋਪਦੇ ਨੇ, ਗੱਡ ਲੈਂਦੇ ਨੇ ਤੇ ਬੜੇ ਬਲ ਦੇ ਨਾਲ ਪੈਰਾਂ ਦੇ ਉੱਤੇ ਜ਼ਮੀਨ ਤੇ ਖਲੋਂਦੇ ਨੇ।
ਕਵੇ ਭੀਮ ਕੋ ਭੂਪ ਧਕਾਵੇ,
ਕਦੇ ਤਾਂ ਭੀਮ ਨੂੰ ਰਾਜਾ ਜਰਾ ਸਿੰਧ ਧੱਕ ਕੇ ਅੱਗੇ ਲੈ ਜਾਂਦਾ, ਧਕੇਲ ਕੇ ਅੱਗੇ ਲੈ ਜਾਂਦਾ।
ਕਵੇ ਭੂਪ ਕੋ ਭੀਮ ਲਿਜਾਵੇ,
ਕਦੇ ਭੀਮ ਦੇ ਸਰੀਰ ਚ ਵੀ ਤਾਕਤ ਹੈ, ਬਲ ਹੈ, ਉਹ ਜਰਾ ਸਿੰਧ ਨੂੰ ਧੱਕ ਕੇ ਲੈ ਜਾਂਦਾ, ਕਦੇ ਜਰਾ ਸਿੰਘ ਘੁਲਦਾ ਘੁਲਦਾ ਧੱਕ ਕੇ ਭੀਮ ਨੂੰ ਲੈ ਜਾਂਦਾ ਅੱਗੇ, ਤੇ ਕਦੇ ਭੀਮ ਨੂੰ ਧੱਕ ਕੇ ਲੈ ਜਾਂਦਾ।
ਕਬੋ ਸੀਸ ਸੀਸ ਪਰ ਮਾਰੇ,
ਕਦੇ ਆਪਸ ਵਿਚ ਘੁਲਦਿਆਂ ਘੁਲਦਿਆਂ ਲੜਦਿਆਂ ਲੜਦਿਆਂ ਸਿਰ ਨਾਲ ਸਿਰ ਮਾਰਦੇ ਨੇ, ਮੱਥੇ ਨਾਲ ਮੱਥਾ ਮਾਰਦੇ ਨੇ, ਆਪਣਾ ਆਮਣੇ ਸਾਹਮਣੇ ਸਿਰ ਦੇ ਨਾਲ ਸਿਰ ਪਟਕ ਕੇ ਮਾਰਦੇ ਨੇ।
ਘੋਰ ਨਾਦ ਕੋਦੋਂ ਉਚਾਰੇ,
ਜਦੋਂ ਸਿਰ ਨਾਲ ਸਿਰ ਵੱਜਦਾ ਉਦੋਂ ਵੀ ਬੜਾ ਘੋਰ ਨਾਦ ਪੈਦਾ ਹੁੰਦਾ, ਉਦੋਂ ਵੀ ਏਦਾਂ ਲੱਗਦਾ ਵੀ ਜਿਵੇਂ ਦੋ ਲੋਹੇ ਦੀਆਂ ਐਰਣਾਂ ਆਪਸ ਵਿਚ ਵੱਜ ਗਈਆਂ ਹੋਣ, ਖੜਕੀਆਂ ਹੋਣ। ਕਹਿੰਦੇ ਦੋਵਾਂ ਦੇ ਮੂੰਹ ਤੋਂ ਬੜਾ ਘੋਰ ਨਾਦ ਪੈਦਾ ਹੁੰਦਾ ਲੜਦਿਆਂ।
ਸੁਣ ਕਰ ਲੋਕ ਨਗਰ ਕੇ ਸਾਰੇ,
ਇਹ ਸੁਣ ਕੇ ਜਿੰਨੇ ਨਗਰ ਦੇ ਲੋਕ ਸੀ, ਜਿੱਥੇ ਰਾਜੇ ਜਰਾ ਸਿੰਧ ਦਾ ਰਾਜ ਸੀ, ਜਿੰਨੇ ਇਲਾਕੇ ਦੇ ਲੋਕ ਸੀ, ਨਗਰ ਦੇ ਲੋਕ ਸਨ,
ਚਿੰਤਾ ਤੁਰ ਤ੍ਰਾਸ ਤੁਰ ਮਾਰੇ,
ਉਹ ਸਾਰੇ ਚਿੰਤਾ ਤੁਰੋ, ਸਾਰੇ ਉੱਥੇ ਵੇਖਣ ਨੇ ਪਹੁੰਚੇ ਤੇ ਇਕੱਠੇ ਹੋ ਕੇ ਵੇਖ ਰਹੇ ਨੇ ਜਰਾ ਸੰਧ ਤੇ ਭੀਮ ਦੀ ਲੜਾਈ ਵੇਖ ਰਹੇ ਨੇ, ਘੋਲ ਵੇਖ ਰਹੇ ਨੇ। ਇਹ ਜਿਹੜੀ ਲੜਾਈ ਤਾਂ ਮੁੱਕਣੀ ਹੈ ਜਦੋਂ ਦੋਵਾਂ ਚੋਂ ਇੱਕ ਮਰੇਗਾ, ਜਾਂ ਭੀਮ ਮਰੇਗਾ ਜਾਂ ਜਰਾ ਸੰਧ ਮਰੇਗਾ, ਤਾਂ ਇਹ ਲੜਾਈ ਖਤਮ ਹੋਣੀ ਸੀ, ਲੋਕਾਂ ਨੂੰ ਪਤਾ ਸੀ। ਇਸ ਕਰਕੇ ਜਿੰਨੇ ਵੀ ਲੋਕ ਨੇ ਵੇਖਣ ਆਏ ਹੋਏ ਉਹ ਸਾਰੇ ਬੜੇ ਫਿਕਰਮੰਦ ਤੇ ਚਿੰਤਾ ਤੁਰ ਹਨ।
ਪੁਰਖ ਬਾਲਕ ਅਰ ਜਵਾਨ,
ਜਿੰਨੇ ਸੂਰਮੇ ਸੀ ਜਰਾ ਸਿੰਧ ਦੇ, ਭਾਵੇਂ ਕੋਈ ਬੱਚਾ ਹੈ, ਭਾਵੇਂ ਕੋਈ ਬਿਰਧ ਹੈ ਤੇ ਭਾਵੇਂ ਕੋਈ ਜਵਾਨ ਹੈ,
ਬਿਰਧ ਨਰ ਨਾਰ ਆਏ ਤਿਸ ਸਥਾਨ,
ਜਿੰਨੇ ਬਿਰਧ ਬਜੁਰਗ ਨਰ ਨਾਰੀਆਂ ਨੇ ਸਾਰੇ ਉਸ ਜਗ੍ਹਾ ਤੇ ਆ ਕੇ ਇਕੱਠੇ ਹੋ ਗਏ ਨੇ ਮਹਿਲ ਵਿਚ ਜਿੱਥੇ ਇਹਨਾਂ ਦੋਹਾਂ ਦਾ ਘੋਲ ਹੋ ਰਿਹਾ।
ਅੰਦਰ ਮੰਦਰ ਪਰ ਚੜ ਕਰਕੇ,
ਅੰਦਰ ਜਿਹੜੇ ਮਕਾਨ ਨੇ ਮਕਾਨਾਂ ਦੇ ਛੱਤਾਂ ਤੇ ਚੜ ਕੇ ਖਲੋ ਕੇ ਵੇਖਦੇ ਨੇ।
ਚਿੰਤਾ ਤੁਰ ਭੇਤਰੇ ਨਿਹਰਕੇ,
ਚਿੰਤਾ ਤੁਰ ਹੁੰਦੇ ਨੇ, ਬੜਾ ਭੈ ਆਪਣੇ ਹਿਰਦੇ ਚ ਧਾਰਨ ਕਰਕੇ ਚਿੰਤਾ ਤੁਰ ਹੋ ਕੇ ਵੇਖਦੇ ਨੇ।
ਮਹਾਭੀਰ ਚਾਰੋਂ ਦਿਸ਼ਮਾਏ,
ਚਾਰੇ ਪਾਸੇ ਬੜੀ ਭਾਰੀ ਭੀੜ ਹੈ, ਬਹੁਤ ਲੋਕਾਂ ਦਾ ਇਕੱਠ ਹੈ, ਦੂਰ ਦੂਰ ਤੱਕ ਦੁਨੀਆਂ ਨਜ਼ਰ ਆ ਰਹੀ ਹੈ, ਕੋਈ ਕੋਠਿਆਂ ਦੀਆਂ ਛੱਤਾਂ ਤੇ ਖੜਾ ਹੈ, ਕੋਈ ਦੀਵਾਰਾਂ ਤੇ ਖੜਾ ਹੈ, ਕੋਈ ਥੱਲੇ ਖੜਾ ਹੈ, ਏਦਾਂ ਬਹੁਤ ਸਾਰੀ ਭੀੜ ਹੈ ਲੋਕਾਂ ਦੀ, ਵੇਖਣ ਵਾਲਿਆਂ ਦੀ।
ਦੇਖੇ ਸੰਗਰ ਕਿਤਕ ਉਮਾਏ,
ਬੜੇ ਉਮਾਹ ਨਾਲ ਸੰਗਰ ਵੇਖ ਰਹੇ ਨੇ, ਕਈਆਂ ਅੰਦਰ ਚਾਓ ਵੀ ਹੈ ਵੇਖਣ ਦਾ, ਕਈ ਤਾਂ ਫਿਕਰਮੰਦ ਹੋ ਰਹੇ ਨੇ ਵੀ ਖਬਰੇ ਕੀ ਹੋਵੇਗਾ, ਕੀ ਬਣੇਗਾ ਰਾਜੇ ਜਰਾ ਸਿੰਧ ਦਾ, ਤੇ ਕਈ ਬੜੇ ਉਮਾਹ ਨਾਲ ਬੜੇ ਉਤਸ਼ਾਹ ਨਾਲ ਵੇਖ ਰਹੇ ਨੇ। ਜਿਨ੍ਹਾਂ ਅੰਦਰ ਤਮਾਸ਼ਾ ਵੇਖਣ ਦੀ ਬਿਰਤੀ ਹੁੰਦੀ ਹੈ ਉਹ ਇਸ ਤਰ੍ਹਾਂ ਦਾ ਤਮਾਸ਼ਾ ਵੇਖ ਰਹੇ ਨੇ।
ਇਕਟ ਭੀੜ ਤੋਂ ਪਹੁੰਚੀ ਦੇਖ,
ਕਹਿੰਦੇ ਜਦੋਂ ਇਨ੍ਹਾਂ ਨੇ ਭੀੜ ਵੇਖੀ ਕਿ ਭੀੜ ਬਿਲਕੁਲ ਨੇੜੇ ਆ ਗਈ, ਇਨ੍ਹਾਂ ਦੇ ਘੁਲਣ ਦੀ ਜਗ੍ਹਾ ਥੋੜੀ ਰਹਿ ਗਈ ਵਿਚ, ਭੀੜ ਜਿਹੜੀ ਸੀ ਉਹ ਅੱਗੇ ਅੱਗੇ ਆਉਂਦੀ ਆਉਂਦੀ ਇਨ੍ਹਾਂ ਦੇ ਬਿਲਕੁਲ ਨੇੜੇ ਆ ਗਈ। ਜਦੋਂ ਇਨ੍ਹਾਂ ਨੇ ਆਪਣੇ ਨੇੜੇ ਭੀੜ ਆਉਂਦੀ ਵੇਖੀ, ਇਹ ਉਸ ਜਗ੍ਹਾ ਨੂੰ ਛੱਡ ਕੇ ਜਿਹੜੀ ਖੁੱਲੀ ਜਗ੍ਹਾ ਸੀ ਦੂਜੇ ਪਾਸੇ ਆ ਕੇ ਲੜਨ ਲੱਗ ਪਏ, ਜਿੱਥੇ ਖੁੱਲਾ ਮੈਦਾਨ ਸੀ ਉੱਥੇ ਆ ਕੇ ਦੋਵੇਂ ਲੜਨ ਲੱਗ ਪਏ।
ਇੰਦਰ ਬ੍ਰਤਾਸੁਰ ਜੰਗ ਦੁਆ ਲੜੇ,
ਦੋਵੇਂ ਇਸ ਤਰ੍ਹਾਂ ਲੜਦੇ ਨੇ ਜਿਵੇਂ 33 ਕਰੋੜ ਦੇਵਤਿਆਂ ਦਾ ਰਾਜਾ ਇੰਦਰ ਤੇ ਦੂਜੇ ਪਾਸੇ ਬ੍ਰਤਾਸੁਰ ਦਾਨਵਾਂ ਦਾ ਦੇਵਤਾ, ਦਾਨਵਾਂ ਦਾ ਜਿਹੜਾ ਮੁਖੀਆ ਸੀ, ਉਹ ਕਹਿੰਦੇ ਜਿਵੇਂ ਆਪਸ ਵਿਚ ਲੜਦੇ ਸੀ ਨਾ, ਬ੍ਰਤਾਸੁਰ ਤੇ ਇੰਦਰ ਦੀ ਲੜਾਈ ਵੀ ਬੜੀ ਭਿਆਨਕ ਸੀ, ਉਸੇ ਤਰ੍ਹਾਂ ਦੀ ਲੜਾਈ ਭੀਮ ਦੀ ਤੇ ਜਰਾਸੰਧ ਦੀ ਹੋ ਰਹੀ ਹੈ। ਦੋਵੇਂ ਬੜੇ ਵੱਡੇ ਵੀਰ ਨੇ, ਦੋਵੇਂ ਬੜੇ ਵੱਡੇ ਬਲੀ ਯੋਧੇ ਹਨ।
ਜਨ ਕੇ ਹਰ ਕਰ ਕੋਪ ਦਿਸਾਲਾ,
ਜਾਂ ਇਸ ਤਰ੍ਹਾਂ ਕਹਿ ਲਈਏ ਮਾਨੋ ਜਿਵੇਂ ਦੋ ਬੱਬਰ ਸ਼ੇਰ ਗੁੱਸਾ ਕਰਕੇ, ਬੜਾ ਭਿਆਨਕ ਗੁੱਸਾ ਕਰਕੇ, ਵਿਕਰਾਲ ਗੁੱਸਾ ਕਰਕੇ
ਪਰਸਪਰ ਯੁੱਧ ਕਰਾਲਾ
ਆਪਸ ਵਿਚ ਲੜ ਰਹੇ ਨੇ, ਮਾਨੋ ਜਿਵੇਂ ਦੋ ਬੱਬਰ ਸ਼ੇਰ ਆਪਸ ਵਿਚ ਲੜ ਰਹੇ ਨੇ, ਆਪਸ ਵਿਚ ਯੁੱਧ ਕਰ ਰਹੇ ਨੇ ਬੜਾ ਭਿਆਨਕ।
ਸਰਕਾਰ ਜੂਜੇ ਬਰਿਆਰ,
ਸਰਕਾਰ ਨਾਲ ਬੜੇ ਬਰਿਆਰ ਬਲੀ ਯੋਧੇ, ਬਰਿਆਰ ਕਹਿੰਦੇ ਨੇ ਬਲੀਆਂ ਨੂੰ, ਇਹ ਜਿਹੜੇ ਬਲੀ ਬੜੇ ਬਲਵਾਨ ਨੇ, ਇਹ ਦੋਵੇਂ ਇਸ ਪ੍ਰਕਾਰ ਨਾਲ ਆਪਸ ਵਿਚ ਜੂਝ ਰਹੇ ਨੇ, ਆਪਸ ਵਿਚ ਬਹੁਤ ਜ਼ਿਆਦਾ ਭਿਆਨਕ ਰੂਪ ਦੇ ਵਿਚ ਲੜ ਰਹੇ ਨੇ, ਘੁਲ ਰਹੇ ਨੇ।
ਬੀਤੇ ਦਿਨ ਲੜਦੇ 10,000,
ਖਾਲਸਾ ਜੀ ਇਨ੍ਹਾਂ ਦੋਵਾਂ ਨੂੰ ਲੜਦਿਆਂ ਤੇ ਘੁਲਦਿਆਂ 14 ਦਿਨ ਬਤੀਤ ਹੋ ਗਏ। ਦਿਨ ਚੜਦਿਆਂ ਲੜਨ ਲੱਗ ਪੈਂਦੇ ਸੀ, ਰਾਤ ਦੇ ਹਨੇਰੇ ਤੱਕ ਸਾਰਾ ਦਿਨ ਲੜਦਿਆਂ ਹੀ ਨਿਕਲ ਜਾਂਦਾ ਸੀ। 10 ਤੇ 4 ਯਾਨੀ ਕਿ 14 ਦਿਨ ਇਨ੍ਹਾਂ ਨੂੰ ਲੜਦਿਆਂ ਬਤੀਤ ਹੋ ਗਏ। 14 ਦਿਨਾਂ ਵਿਚ ਨਾ ਜਰਾ ਸਿੰਘ ਆ ਰਿਹਾ ਤੇ ਨਾ ਹੀ ਭੀਮ ਆ ਰਿਹਾ, ਦੋਵੇਂ ਹੀ ਬਰਾਬਰ ਲੜਦੇ ਰਹੇ, ਦੋਵੇਂ ਹੀ ਬਰਾਬਰ ਘੁਲਦੇ ਰਹੇ ਤੇ 14 ਦਿਨ ਇਨ੍ਹਾਂ ਨੂੰ ਲੜਦਿਆਂ ਬਤੀਤ ਹੋ ਗਏ।
ਦੇਖਤ ਸ਼੍ਰੀ ਪ੍ਰਭ ਤਿਨ ਕੀ ਓਰਾ,
ਭਗਵਾਨ ਕ੍ਰਿਸ਼ਨ ਜੀ ਵੀ ਉਥੇ ਮੌਜੂਦ ਸੀ, ਉਹ ਇਨ੍ਹਾਂ ਨੂੰ ਲੜਦਿਆਂ ਨੂੰ ਵੇਖਦੇ ਨੇ ਵੀ ਜਰਾ ਸੰਧ ਵੀ ਬੜਾ ਬਲੀ ਹਾਰਦਾ ਨਹੀਂ ਤੇ ਭੀਮ ਵੀ ਬੜਾ ਬਲਵਾਨ ਹੈ, ਉਹ ਵੀ ਨਹੀਂ ਹਾਰਦਾ। ਤੋ ਇਸ ਪ੍ਰਕਾਰ ਨਾਲ ਦੋਹਾਂ ਨੂੰ ਭਗਵਾਨ ਕ੍ਰਿਸ਼ਨ ਜੀ ਨੇ ਲੜਦਿਆਂ ਹੋਇਆਂ ਵੇਖਿਆ, ਵੇਖ ਰਹੇ ਨੇ।
ਜਰਾ ਸੰਧ ਕੋ ਪਿਖ ਬਲ ਥੋੜਾ,
ਲੜਦਿਆਂ ਲੜਦਿਆਂ ਇੱਕ ਦਿਨ ਐਸਾ ਦਾਅ ਲੱਗਾ ਕਿ ਭਗਵਾਨ ਕ੍ਰਿਸ਼ਨ ਜੀ ਨੇ ਵੇਖ ਲਿਆ ਕਿ ਅੱਜ ਜਰਾ ਸੰਧ ਕਮਜ਼ੋਰ ਨਜ਼ਰ ਆਉਂਦਾ, ਅੱਜ ਲੜਦਾ ਲੜਦਾ ਜਰਾ ਸੰਧ ਕਮਜ਼ੋਰ ਨਜ਼ਰ ਆ ਰਿਹਾ, ਅੱਜ ਇਹਦੇ ਸਰੀਰ ਦੇ ਵਿਚ ਬਲ ਥੋੜਾ ਹੈ।
ਨਿਕਟ ਭੀਮ ਕੇ ਸੈਨ ਬੁਝਾਏ,
ਉਸ ਵੇਲੇ ਲਾਗੇ ਭੀਮ ਖੜਾ ਸੀ, ਮੂੰਹ ਨਾਲ ਬੋਲ ਕੇ ਤੇ ਕ੍ਰਿਸ਼ਨ ਜੀ ਕਹਿ ਨਹੀਂ ਸੀ ਸਕਦੇ ਕੁਝ ਵੀ, ਤੂੰ ਕਿਵੇਂ ਲੜਨਾ, ਇਸ਼ਾਰੇ ਦੇ ਨਾਲ, ਸੈਨ ਕਹਿੰਦੇ ਨੇ ਇਸ਼ਾਰੇ ਨੂੰ, ਭੀਮ ਨੂੰ ਇਸ਼ਾਰੇ ਨਾਲ ਸਮਝਾਉਣ ਲੱਗੇ ਵੀ ਤੂੰ ਜਰਾ ਸੰਧ ਨਾਲ ਕਿਵੇਂ ਲੜਨਾ, ਤਰੀਕਾ ਸਮਝਾਉਣ ਲੱਗੇ ਕਿ ਏਦਾਂ ਨਹੀਂ ਇਹਨੇ ਮਰਨਾ ਜਰਾ ਸਿੰਧ ਨੇ, ਇਹਨੂੰ ਕਿਸੇ ਜੁਗਤੀ ਨਾਲ ਮਾਰਨਾ ਪੈਣਾ। ਤੋ ਭੀਮ ਨੂੰ ਜੁਗਤੀ ਸਮਝਾਉਣ ਲੱਗੇ ਭਗਵਾਨ ਕ੍ਰਿਸ਼ਨ ਜੀ ਇਸ਼ਾਰੇ ਨਾਲ ਸਮਝਾਉਂਦੇ ਨੇ,
ਭਇਓ ਸ਼ਰਮ ਤ੍ਰਿਪ ਦਿਓ ਬਿਨ ਸਾਏ,
ਇਸ਼ਾਰੇ ਨਾਲ ਸਮਝਾਇਆ ਕ੍ਰਿਸ਼ਨ ਜੀ ਨੇ ਭੀਮ ਨੂੰ ਕਿ ਭੀਮ ਹੁਣ ਰਾਜਾ ਜਰਾ ਸੰਧ ਥੱਕ ਚੁੱਕਾ, ਲੜਦਾ ਲੜਦਾ ਇਹਦੇ ਸਰੀਰ ਦੇ ਵਿਚ ਹੁਣ ਥਕਾਵਟ ਆ ਚੁੱਕੀ ਹੈ, ਇਸ ਕਰਕੇ ਹੁਣ ਇਸ ਦੁਸ਼ਮਣ ਨੂੰ ਤੂੰ ਮਾਰ ਦੇ, ਹੁਣ ਮਾਰਨ ਦਾ ਸਮਾਂ, 14 ਦਿਨ ਹੋ ਗਏ ਨੇ ਤੈਨੂੰ ਲੜਦਿਆਂ, ਪਹਿਲਾਂ ਨਹੀਂ ਸੀ ਸਮਾਂ ਆਇਆ ਮਾਰਨ ਦਾ, ਪਰ ਹੁਣ ਸਮਾਂ ਕਿਉਂਕਿ ਇਹ ਹਾਰ ਚੁੱਕਾ, ਲੜਦਾ ਲੜਦਾ ਥੱਕ ਚੁੱਕਾ, ਹੁਣ ਇਹਨੂੰ ਮਾਰਨ ਦਾ ਸਮਾਂ, ਦੁਸ਼ਮਣ ਨੂੰ ਮਾਰ ਕੇ ਬਿਨਸਾ ਦੇ,
ਦੇਰ ਨਾ ਕਰੋ ਮਾਰੇ ਚੱਲਿਓ,
ਦੇਰ ਨਾ ਕਰ, ਬਸ ਅੱਜ ਇਹਨੂੰ ਮਾਰ ਦੇ, ਅੱਜ ਇਹਨੂੰ ਮਾਰ ਕੇ ਖਤਮ ਕਰ ਦੇ,
ਨਿਜ ਪੱਖ ਤੋਂ ਨਿਰਭੈਤਾ ਦਿਓ,
ਇਹਨੂੰ ਮਾਰ ਕੇ ਜਿਹੜੇ ਤੇਰੇ ਪੱਖ ਦੇ ਵਿਚ ਇੱਥੇ ਲੋਕ ਖੜੇ ਨੇ ਉਹ ਸਾਰੇ ਨਿਡਾਰ ਹੋ ਜਾਣਗੇ, ਇੱਥੇ ਜਿੰਨੇ ਲੋਕ ਖੜੇ ਨੇ ਤੇਰੇ ਪੱਖ ਦੇ ਵਿਚ ਵੀ ਖੜੇ ਨੇ, ਕੁਝ ਜਰਾ ਸੰਧ ਦੇ ਪੱਖ ਵਿਚ ਨੇ, ਕੁਝ ਤੇਰਾ ਪੱਖ ਵੀ ਪੂਰਦੇ ਨੇ, ਤੇ ਜਰਾ ਸੰਧ ਨੂੰ ਅੱਜ ਮਾਰ ਕੇ ਤੂੰ ਆਪਣੇ ਪੱਖ ਦੇ ਲੋਕਾਂ ਨੂੰ ਖੁਸ਼ੀ ਦੇ, ਅੱਜ ਹੀ ਇਹਨੂੰ ਮਾਰਨ ਦਾ ਸਮਾਂ, ਅੱਜ ਇਹ ਕਮਜ਼ੋਰ ਨਜ਼ਰ ਆਉਂਦਾ, ਅੱਜ ਇਹਦੇ ਸਰੀਰ ਦੇ ਵਿੱਚ ਉਹ ਤਾਕਤ ਤੇ ਫੁਰਤੀ ਨਜ਼ਰ ਨਹੀਂ ਆਉਂਦੀ, ਅੱਜ ਤੂੰ ਇਹਨੂੰ ਬੜੇ ਤਰੀਕੇ ਨਾਲ ਮਾਰ ਸਕਦਾ।
ਸਮਝੇ ਭੀਮ ਨੇ ਕਿਹੋ ਬੁਝਾਏ,
ਜਦੋਂ ਭੀਮ ਨੇ ਸਮਝ ਲਿਆ ਨਾ, ਇਸ਼ਾਰਾ ਸਮਝ ਲਿਆ ਭਗਵਾਨ ਕ੍ਰਿਸ਼ਨ ਦਾ, ਇਸ਼ਾਰੇ ਨਾਲ ਹੀ ਭੀਮ ਸਮਝਾਉਂਦਾ, ਇਸ਼ਾਰਿਆਂ ਨਾਲ ਹੀ ਇਹ ਗੱਲਾਂ ਹੋ ਰਹੀਆਂ ਨੇ, ਇੱਕ ਦੂਜੇ ਦੇ ਇਸ਼ਾਰੇ ਦੀ। ਇਹ ਵੀ ਇੱਕ ਪ੍ਰਕਾਰ ਦੀ ਭਾਸ਼ਾ ਹੈ ਜਿਹੜੀ ਇਸ਼ਾਰਿਆਂ ਨਾਲ ਸਮਝਾਈ ਜਾਂਦੀ ਹੈ, ਸਮਝੀ ਜਾਂਦੀ ਹੈ। ਰਣਨੀਤੀ ਵਿੱਚ ਤਕਰੀਬਨ ਇਹੀ, ਉੱਥੇ ਬੋਲ ਕੇ ਨਹੀਂ ਕਿਹਾ ਜਾ ਸਕਦਾ ਕਿ ਹੁਣ ਤੂੰ ਆਹ ਕੁਝ ਕਰ, ਉੱਥੇ ਤਾਂ ਇਸ਼ਾਰਾ ਹੀ ਸਮਝਾਇਆ ਜਾਂਦਾ ਵੀ ਇੱਦਾਂ ਨਹੀਂ, ਇਸ਼ਾਰੇ ਨਾਲ, ਤਾਂ ਜੋ ਦੁਸ਼ਮਣ ਨੂੰ ਨਾ ਪਤਾ ਲੱਗੇ ਕਿ ਇਹਨੇ ਕੀ ਇਸ਼ਾਰਾ ਕਰਕੇ ਕੀ ਸਮਝਾਇਆ। ਤੇ ਭੀਮ ਨੇ ਵੀ ਅੱਗੋਂ ਭਗਵਾਨ ਕ੍ਰਿਸ਼ਨ ਜੀ ਨੂੰ ਇਸ਼ਾਰੇ ਨਾਲ ਹੀ ਜਵਾਬ ਦਿੱਤਾ,
ਕਿਮ ਨਿਰਬਲ ਇਸ ਲਖਿਓ ਗਸਾਏ।
ਭਗਵਾਨ ਜੀ ਤੁਸੀਂ ਕਹਿੰਦੇ ਹੋ ਵੀ ਅੱਜ ਨਿਰਬਲ ਹੈ, ਤੁਸੀਂ ਇਹਨੂੰ ਕਿਹੜੇ ਪਾਸਿਓਂ ਕਮਜ਼ੋਰ ਵੇਖ ਲਿਆ? ਇਹਦੇ ਬਲ ਕਰਕੇ ਤੇ ਮੇਰਾ ਬਲ ਵੀ ਹਾਰਦਾ ਜਾ ਰਿਹਾ, ਮੈਂ ਇੰਨਾ ਬਲਵਾਨ ਹਾਂ, ਤੇ ਪਰ ਇਹਦੇ ਬਲ ਅੱਗੇ ਮੇਰਾ ਬਲ ਵੀ ਹਾਰਦਾ ਜਾ ਰਿਹਾ, ਤੁਸੀਂ ਕਿਵੇਂ ਕਹਿ ਰਹੇ ਹੋ ਕਿ ਇਹਦਾ ਬਲ ਕਮਜ਼ੋਰ ਹੋ ਰਿਹਾ?
ਅੰਗ ਅੰਗ ਮੇਰੋ ਥੱਕ ਗਏ,
ਇਹਦੇ ਨਾਲ ਲੜਦਿਆਂ, ਇਹਦੇ ਨਾਲ ਘੁਲਦਿਆਂ 14 ਦਿਨ ਹੋ ਗਏ ਨੇ, ਮੇਰਾ ਅੰਗ ਅੰਗ ਥੱਕ ਗਿਆ ਇਹਦੇ ਨਾਲ ਲੜਦਿਆਂ ਘੁਲਦਿਆਂ।
ਅੱਗੇ ਹੋਵੇ ਧੀਰ ਨਾ ਪਾਇਓ,
ਅੱਗੇ ਹੋਣਾ, ਹੁਣ ਅੱਗੇ ਹੋਣ ਦਾ ਵੀ ਮੇਰੇ ਅੰਦਰ ਧੀਰਜ ਨਹੀਂ ਪਿਆ ਉੱਠਦਾ, ਆਖਿਰਕਾਰ ਕਿੰਨਾ ਕੁ ਲੜਾਂਗੇ, ਕਿੰਨਾ ਕੁ ਘੁਲਾਂਗੇ, ਉਹਦਾ ਕੁਝ ਵਿਗੜਦਾ ਹੀ ਨਹੀਂ ਪਿਆ। ਕਹਿੰਦਾ ਮੈਂ ਵੀ ਅੰਗ ਅੰਗ ਕਰਕੇ ਥੱਕ ਚੁੱਕਾ ਹਾਂ,
ਪਰਾਕਰਮੋ ਮੇਰੇ ਹੋ ਨਾ ਭਾਰੇ।
ਭਗਵਾਨ ਜੀ ਹੁਣ ਮੇਰੇ ਵਿੱਚ ਵੀ ਇੰਨਾ ਪਰਾਕਰਮ ਨਹੀਂ ਰਿਹਾ, ਜੇ ਉਹ ਤੁਹਾਨੂੰ ਹਾਰਿਆ ਹੋਇਆ ਨਜ਼ਰ ਆ ਰਿਹਾ, ਉਹ ਕਮਜ਼ੋਰ ਨਜ਼ਰ ਆ ਰਿਹਾ, ਤੇ ਮੇਰੇ ਵੀ ਸਰੀਰ ਵਿੱਚ ਉਹ ਪਰਾਕਰਮ ਨਹੀਂ ਰਿਹਾ ਲੜਨ ਵਾਸਤੇ।
ਯੁੱਧ ਸ਼ਰਮ ਤਨ ਮਾਰੇ,
ਯੁੱਧ ਕਰਦਿਆਂ ਕਰਦਿਆਂ ਮੇਰਾ ਤਨ ਵੀ ਹਾਰ ਚੁੱਕਾ ਹੈ, ਮੇਰਾ ਤਨ ਵੀ ਥੱਕ ਚੁੱਕਾ ਹੈ।
ਮਹਾਬਲੀ ਇਹ ਅਗਰ ਖਰੋਆ ਤੁਮ ਕੈਸੇ ਨਿਰਬਲ ਜੋਆ,
ਏਡਾ ਵੱਡਾ ਮਹਾਬਲੀ ਹੈ, ਜਰਾ ਸੰਦ ਮੇਰੇ ਸਾਹਮਣੇ ਖੜਾ, ਤੁਸੀਂ ਇਹਨੂੰ ਨਿਰਬਲ ਕਿਵੇਂ ਵੇਖ ਲਿਆ? ਭਗਵਾਨ ਜੀ ਤੁਸੀਂ ਇਹਨੂੰ ਕਿਵੇਂ ਕਮਜ਼ੋਰ ਵੇਖ ਲਿਆ ਵੀ ਇਹ ਕਮਜ਼ੋਰ ਆ, ਏਡਾ ਤਾਕਤਵਰ ਸੂਰਮਾ, ਬਲਵਾਨ ਸੂਰਮਾ, ਤੇ ਮੇਰੇ ਸਾਹਮਣੇ ਆਪਣੇ ਪੈਰ ਜਮਾ ਕੇ ਜ਼ਮੀਨ ਤੇ ਪੈਂਤਰੇ ਤੇ ਖਲੋਤਾ ਹੋਇਆ, ਤੁਸੀਂ ਇਹਨੂੰ ਕਿਹੜੇ ਪਾਸਿਓਂ ਨਿਰਬਲ ਤੇ ਕਮਜ਼ੋਰ ਵੇਖਿਆ?
ਭੀਮ ਸੈਨ ਨੇ ਸੁਣਤ ਬਖਾਨਾ,
ਕਹਿੰਦੇ ਇਸ ਤਰ੍ਹਾਂ ਭੀਮ ਸੈਨ ਉਸ ਵੇਲੇ ਜਦੋਂ ਭੀਮ ਸੈਨ ਤੋਂ ਇਹ ਸੁਣਿਆ ਤੇ ਸੁਣ ਕੇ ਭਗਵਾਨ ਕ੍ਰਿਸ਼ਨ ਜੀ ਬੋਲੇ,
ਪਵਨ ਪੁੱਤਰ ਤੋਂ ਬਲੀ ਬਹਾਨਾ,
ਕਹਿਣ ਲੱਗੇ ਭੀਮ, ਕਿਉਂਕਿ ਹੌਸਲਾ ਵੀ ਦੇਣਾ ਸੀ ਨਾ ਭੀਮ ਨੂੰ, ਠਰਮਾ ਵੀ ਦੇਣਾ ਸੀ, ਕਿਉਂਕਿ ਹੌਸਲੇ ਬਿਨਾਂ ਯੁੱਧ ਨਹੀਂ ਹੁੰਦੇ, ਧੀਰਜ ਬਿਨਾਂ ਯੁੱਧ ਨਹੀਂ ਹੁੰਦੇ। ਲੜਨ ਵਾਸਤੇ ਜਿੱਥੇ ਸਰੀਰ ਦਾ ਬਲ ਚਾਹੀਦਾ, ਸਰੀਰ ਦਾ ਬਲ ਵੀ ਤਾਂ ਕੰਮ ਕਰਦਾ ਜੇ ਅੰਦਰ ਧੀਰਜ ਹੋਵੇ। ਤੁਸੀਂ ਆਮ ਕਰਕੇ ਦੁਨੀਆਂ ਚ ਵੇਖਦੇ ਹੋਵੋਗੇ ਵੀ ਕਈ ਬੰਦੇ ਸਰੀਰ ਕਰਕੇ ਬੜੇ ਬਲੀ ਹੁੰਦੇ ਨੇ, ਪਰ ਉਹਨਾਂ ਦਾ ਦਿਲ ਚਿੜੀ ਵਰਗਾ ਹੁੰਦਾ, ਕਮਜ਼ੋਰ ਜਿਹਾ, ਤੇ ਕਈ ਬੰਦੇ ਸਰੀਰ ਕਰਕੇ ਮਾੜੂ ਜੇ ਹੁੰਦੇ ਨੇ, ਪਰ ਉਹਨਾਂ ਦਾ ਦਿਲ ਬੱਬਰ ਸ਼ੇਰ ਵਾਂਗੂ ਹੁੰਦਾ, ਵੀ ਵੱਡੇ ਵੱਡਿਆਂ ਨੂੰ ਵੀ ਉਹ ਜਾ ਕੇ ਵੰਗਾਰਨ ਲੱਗ ਪੈਂਦੇ। ਇਸ ਕਰਕੇ ਲੜਾਈ ਦਾ ਮਤਲਬ ਹੁੰਦਾ ਵੀ ਜਿਹੜਾ ਧੀਰਜ ਨਾਲ ਲੜਿਆ ਜਾਏ। ਤੋ ਭਗਵਾਨ ਕ੍ਰਿਸ਼ਨ ਜੀ ਨੇ ਧੀਰਜ ਦਿੱਤਾ, ਧੀਰਜ ਦੇਣ ਵਾਸਤੇ ਸਮਝਾਇਆ, ਤੇ ਸਮਝਾ ਕੇ ਭੀਮਸਾਨ ਨੂੰ ਕਹਿੰਦੇ, ਭੀਮ ਤੂੰ ਪਵਨ ਪੁੱਤਰ ਹੈ। ਪਵਨ ਪੁੱਤਰ ਕਹਿੰਦੇ ਨੇ ਹਨੂਮਾਨ ਨੂੰ, ਹੁਣ ਹਨੂਮਾਨ ਜੀ ਬੜੇ ਬਲਵਾਨ ਹੋਏ ਨੇ, ਕਹਿੰਦੇ ਵੀ ਤੂੰ ਵੀ ਉਹਨਾਂ ਦਾ ਅਵਤਾਰ ਹੀ ਹੈ ਹਨੂਮਾਨ ਜੀ ਦਾ, ਤੂੰ ਬੜਾ ਪਵਨ ਪੁੱਤਰ ਹੈ, ਹਵਾ ਤੋਂ ਪੈਦਾ ਹੋਇਆ ਸੀ ਨਾ ਭੀਮ, ਹਵਾ ਪਵਨ ਤੋਂ ਪੈਦਾ ਹੋਇਆ ਸੀ, ਇਸ ਕਰਕੇ ਨੂੰ ਪਵਨ ਪੁੱਤਰ ਕਹਿ ਰਹੇ ਨੇ। ਕਹਿੰਦੇ ਤੂੰ ਪਵਨ ਪੁੱਤਰ ਹੈ, ਬੜਾ ਬਲੀ ਹੈ,
ਐਸੀ ਤੁਝਕੋ ਨੈ ਮੰਨਿਆਏ,
ਤਾਂ ਆਪਣੇ ਮਨ ਚ ਢਹਿੰਦੀ ਕਲਾ ਵਾਲੀ ਗੱਲ ਨਾ ਕਰ, ਵੀ ਤੂੰ ਕਹਿ ਰਿਹਾ ਵੀ ਮੇਰਾ ਸਰੀਰ ਥੱਕ ਚੁੱਕਾ ਹੈ, ਹਾਰ ਚੁੱਕਾ, ਮੈਂ ਲੜਦਾ ਲੜਦਾ ਮੇਰੇ ਸਰੀਰ ਚ ਬਲ ਨਹੀਂ ਰਿਹਾ, ਏਦਾਂ ਦੀਆਂ ਕਮਜ਼ੋਰੀ ਵਾਲੀਆਂ ਗੱਲਾਂ ਨਾ ਕਰ, ਹੁਣ ਜਿੱਤ ਤੇਰੀ ਹੋਣੀ, ਕਿਉਂਕਿ ਤੇਰਾ ਦੁਸ਼ਮਣ ਵੀ ਹਾਰ ਚੁੱਕਾ, ਉਹਦੇ ਸਰੀਰ ਚ ਵੀ ਲੜਨ ਜੋਗੇ ਤਾਕਤ ਘੱਟ ਗਈ ਹੈ, ਇਸ ਕਰਕੇ ਤੂੰ ਇਸ ਤਰ੍ਹਾਂ ਦੀ ਗੱਲ ਤੈਨੂੰ ਨਹੀਂ ਬਣਾਉਂਦੀ ਜੋ ਤੂੰ ਸੋਚ ਰਿਹਾ।
ਕਰ ਉਤਸ਼ਾਹ ਮਹਾਬਲ ਲਾਏ,
ਉਤਸ਼ਾਹ ਕਰ, ਆਪਣਾ ਬਲ ਸੰਭਾਲ, ਤੇ ਫਿਰ ਸੂਰ ਵੀਰਤਾ ਨੂੰ ਸੰਭਾਲ ਕੇ ਉਤਸ਼ਾਹ ਕਰਕੇ ਅੱਗੇ ਵੱਧ ਕੇ ਲੜ।
ਜਰਾ ਸੰਧ ਕੋ ਜੀਤੇ ਰਣ ਮੈਂ,
ਅੱਜ ਤੂੰ ਜਰਾ ਸੰਧ ਨੂੰ ਜਿੱਤਣਾ, اج ہار تے جیت دی لڑائی اخیر لا دینا ہور اسی لمبے سمے تک ایتھے لڑائی تھوڑی کر دے رہنا 14 دن ہو گئے نے اج اج جا ہار ہوئے گی جا جیت ہوئے گی بس اج تا تو جنگ دے میدان چ جرا سند نو مار کے جتنا ہے
ایتا
دا نشچا تو اپنے من دے وچ کر کے رکھ لے کر کے دھارن کر لے
ایک تن لے کر کر کنی شام
کہندے ہن ٹیم نو سمجھاؤن واسطے بھی تو کی کرنا جرا سند کیویں مر سکدا ہے او دا کمزوری والا جڑا پک سی او بھگوان کرشن جی نو پتہ سی ਇਹਨੂੰ ਕਿਵੇਂ ਮਾਰਿਆ ਜਾ ਸਕਦਾ ਉਹਦੀ ਜਿਹੜੀ ਕਮਜ਼ੋਰੀ ਸੀ ਜਰਾਸੰਦ ਦੀ ਉਹ ਵੇਖ ਲਈ ਭਗਵਾਨ ਜੀ ਨੇ ਤੇ ਦੱਸਿਆ ਇਸ਼ਾਰਾ ਕਰਕੇ ਇੱਕ ਥੱਲਿਓ ਘਾਹ ਲਿਆ ਘਾਹ ਦਾ ਤਿਣਕਾ ਉਹ ਤਿਣਕਾ ਆਪਣੇ ਹੱਥ ਵਿੱਚ ਪਕੜਿਆ ਤੇ ਭੀਮ ਨੂੰ ਵਿਖਾਇਆ ਤੇ ਭੀਮ ਨੂੰ ਵਿਖਾ ਕੇ ਉਹ ਤਿਣਕਾ
ਵਿੱਚ ਤੇ ਚੀਰਿਓ ਸਗਰੋ ਸੋਏ
ਉਸ ਵੇਲੇ ਸਾਹਮਣੇ ਵਿਖਾਇਆ ਤੇ ਵਿਖਾ ਕੇ ਭੀਮ ਨੂੰ ਤਿਣਕਾ ਨਾ ਘਾਹ ਦਾ ਵਿੱਚੋਂ ਚੀਰ ਦਿੱਤਾ چیر کے اس کنکے نو دو حصیاں چ ونڈ دتا بچکاروں چیر کے اشارہ کر کے سمجھا دتا بھیم نو کہ بھیم جرا سند نو مارن دا یہی ایک طریقہ ہے کہ انو بچکاروں چیر دے
کر دکھرایو ایک تے دوئے تے
کہندے کا دے کنکے تو ایک کنکا سی انو بچوں چیر کے دو بنا کے وکھا دتا اشارہ کر کے سمجھا دتا کہ جدوں اے جمیا نا جرا سند اودوں ایدے دو حصیاں چ شریر جمیا دو ماواں دی کوکھ توں جوڑن کر کے دا شریر بنیا تے اج جے او دا جوڑ تو توڑ دےویں وچکاروں اینو چیر دےویں تے اے دی موت ہو سکدی ہے اور کسے طریقے نال اینے نہیں مرنا ایدا کا دا کنکا وچکاروں چیر کے تنکے نو بھگوان کرشن جی نے اشارہ کر کے اس ویلے بھیم نو سمجھا دتا
بھیم سینم سین بجھائے
ایسا اشارہ کر کے بھیم سین نو بھگوان کرشن جی نے ساری گل بجھا دتی
جانیو پیدر دے ہر کھائے
سمجھ گیا ہن بھیم نو بھی چاؤ چڑھ گیا بھی تاں بڑا سوکھا طریقہ بھی تھلے سٹ کے لت تے لت رکھ کے دوجی لت ہاتھ چ پکڑ کے نو وچکاروں چیریا جا سکدا ہے تے جے نو چیر دیاں تے مر سکدا ہے اج ہی مر سکدا ہے اج ہی ختم ہو سکدا ہے جدو سارا بھید سمجھ گیا بھگوان کرشن جی کولوں تے سمجھ کے بھیم بڑا خوش ہویا
کریو دکھنگ جوڑن ہوئے
سمجھ گیا کہ دو حصیاں نو جوڑن کر کے جرا سندھ پیدا ہویا بنیا
بھیم تم چیر دیو رپ دے
بھگوان جی مینو سمجھا رہے نے بھی جویں نو جوڑ کے بنایا اوداں نو چیر کے ختم کیتا جا سکدا ہے چیر کے نو ختم کر سکس کیتا جا سکدا ہے دشمن نو ماریا جا سکدا ہے
رام شری کرشن پیٹ تس تھاپے
ایتا اشارے نال ہی گل سمجھائی تے بھیم ایک ویری کرشن جی دے کول آیا تے کول آ کے متھا ٹیکیا تے بھگوان کرشن جی نے تھاپڑا دتا بھیم دی پٹھ تے
دینس بل مثال کو آپے
کہندے بھگوان جی نے اپنی طاقت جیڑی سی او بھیم نو دے دتی اپنا بل بھگوان سی دوپر یوگ دے اوتار سی کرشن جی کہندے اپنے شریر دا جڑا بل سی او تھاپڑی دے کے تھاپنا دے کے او بھیم نو اپنے شریر دا بل دے دتا
شرم سب دور کریو تس تن تے
جدوں اے تے تھاپڑا دتا نا تے تھاپڑا دین دی دیری سی کہ بھیم دا شریر جڑا پہلا تھکیا ہویا سی ایک دم تھکاوٹ دور ہو گئی ایک دم اودے شریر دی جڑی تھکاوٹ سی او دور ہو گئی
مارن شترو چاہیو من تے
ہن چاہندا ہے اپنے من تے کہ میں اپنے دشمن نو مار دیاں ہن اینو بہتا لمے سمے تک اپنے سامنے کھڑا نہ ہون دیاں
گیو بھیم پاکھرو اگارے
بھیم چل کے جرا سند دے سامنے آیا تے آ کے کھلو گیا
جرا سند آوا بل بھاری
جرا سند بھی بڑا بلی ہے پاوے کئی دن ہو گئے نے انو لڑ دیاں پر طاقت ہلے بھی کٹ نہیں اودے شریر چ بڑے بل دے نال او بھی چل کے آیا
پریمو بد مشتن اتے
پھر پیڑن لگے بہت دوہاں دا پیڑ ہون لگا پیڑدیاں ایک دوجے نو مکیاں دا مار مار دے نے
کہے انگ ٹگرس کر چتے
ایک دوجے دیاں باواں پکڑ دے نے باواں پکڑ دے نے تھون پکڑ دے نے گردن پکڑ دے نے ایدا پکڑ پکڑ کے ایک دوجے نو پچھاڑ دے نے
پائے کاتل لڑتے مد جودے
دوویں جودے لڑ رہے نے تے لڑدیاں دا تک دے نے دا تک کے ایک دوجے نو مارنا چاہندے نے
پر ہا ਕਰਨ ਦੋ ਤਨ ਕ੍ਰੋਧੇ,
ਦੋਵੇਂ ਕ੍ਰੁਧਕ ਹੋ ਕੇ ਇੱਕ ਦੂਜੇ ਦੇ ਸਰੀਰ ਤੇ ਪ੍ਰਹਾਰ ਕਰਦੇ ਨੇ।
ਭੀਮ ਸਿਮਰ ਬਲ ਸ਼੍ਰੀ ਪ੍ਰਭ ਕੇਰਾ, ਪੁੱਜਤੇ ਗਯੋ ਕੋਪ ਤਿਸ ਬੇਰਾ।
ਲੜਦਿਆਂ ਲੜਦਿਆਂ ਭੀਮ ਨੇ ਭਗਵਾਨ ਕ੍ਰਿਸ਼ਨ ਜੀ ਦੇ ਦਿੱਤੇ ਬਲ ਨੂੰ ਸਿਮਰਿਆ, ਉਸ ਤਾਕਤ ਨੂੰ ਸਿਮਰਿਆ ਜਿਹੜੀ ਕ੍ਰਿਸ਼ਨ ਜੀ ਨੇ ਦਿੱਤੀ ਸੀ। ਉਸ ਤਾਕਤ ਨੂੰ ਸਿਮਰ ਕੇ ਚੇਤੇ ਕਰਕੇ ਰਾਜੇ ਜਰਾ ਸੰਧ ਦੀ ਬਾਂਹ ਫੜ ਲਈ, ਬਾਂਹ ਬੜੇ ਜ਼ੋਰ ਦੇ ਨਾਲ ਭੀਮ ਨੇ ਪਕੜੀ।
ਬਲ ਕਰ ਸਿਰ ਪਰ ਫੇਰਿਓ ਐਸਾ,
ਬਾਂਹ ਫੜ ਕੇ ਬਲ ਕਰਕੇ ਨਾ ਮੋੜ ਕੇ ਬਾਂਹ ਜਿਹੜੀ ਸੀ ਉਹਦੇ ਧੋਣ ਦੇ ਨਾਲ ਲਾ ਕੇ ਜਰਾ ਸੰਧ ਦੇ ਇਸ ਤਰ੍ਹਾਂ ਫੇਰਿਆ।
ਚੱਕਰ ਕੁਲਾਲ ਫਰਮਾਵੇ ਜੇ ਜੈਸਾ,
ਬਾਂਹ ਨੂੰ ਫੜ ਕੇ ਏਦਾਂ ਘੁਮਾਇਆ ਜਰਾ ਸਿੰਧ ਨੂੰ, ਕਹਿੰਦੇ ਜਿਵੇਂ ਕੋਈ ਘੁਮਿਆਰ ਘੜਾ ਬਣਾਉਣ ਸਮੇਂ ਚੱਕਰ ਨੂੰ ਘੁਮਾਉਂਦਾ ਨਾ, ਏਦਾਂ ਚੱਕਰ ਦੇ ਸਮਾਨ ਘੁਮਾਇਆ ਬਾਂਹ ਤੋਂ ਫੜ ਕੇ।
ਸਕਲ ਨਗਰ ਕੋ ਦੇਖਤ ਤੂਰਨ,
ਸਾਰਾ ਨਗਰ ਵੇਖ ਰਿਹਾ, ਜਿੰਨੇ ਲੋਕ ਨੇ ਆਲੇ ਦੁਆਲੇ ਉਹ ਸਾਰੇ ਵੇਖ ਰਹੇ, ਉਹਨਾਂ ਦੇ ਵੇਖਦਿਆਂ ਵੇਖਦਿਆਂ ਬੜੀ ਛੇਤੀ ਨਾਲ ਬਾਂਹ ਤੋਂ ਫੜ ਕੇ ਘੁਮਾ ਕੇ ਨਾ ਚੱਕਰ ਵਾਂਗੂ ਵਗਾ ਕੇ ਜ਼ਮੀਨ ਤੇ ਪਟਕੀਰ ਕੇ ਸੁੱਟਿਆ, ਤੇ ਜਿਹਨੂੰ ਆਮ ਕਰਕੇ ਪਹਿਲਵਾਨਾਂ ਦੀ ਬੋਲੀ ਦੇ ਵਿਚ ਧੋਬੀ ਪਟਕਾ ਕਹਿੰਦੇ ਨੇ। ਪਹਿਲਵਾਨਾਂ ਦੀ ਬੋਲੀ ਦੇ ਵਿਚ ਇਸ ਦਾ ਨੂੰ ਧੋਬੀ ਪਟਕਾ ਦਾ ਕਹਿੰਦੇ ਨੇ। ਕਹਿੰਦੇ ਪਟਕ ਕੇ ਜ਼ਮੀਨ ਤੇ ਸੁੱਟਿਆ ਹੈ,
ਇੱਕ ਪਗ ਪਗ ਕੇ ਤਰੇ ਦਬਾਇਵ,
ਜਦੋਂ ਥੱਲੇ ਸੁੱਟਿਆ ਤੇ ਉਹਦਾ ਇੱਕ ਪੈਰ ਭੀਮ ਨੇ ਆਪਣੇ ਪੈਰ ਦੇ ਥੱਲੇ ਦੱਬ ਲਿਆ, ਇੱਕ ਪੈਰ ਆਪਣੇ ਪੈਰ ਥੱਲੇ ਦੱਬ ਲਿਆ।
ਦੁਤੀਆ ਗਯੋ ਕਰ ਸਾਥੀ ਉਚਾਇਵ,
ਤੇ ਜਿਹੜਾ ਦੂਜਾ ਪੈਰ ਸੀ ਉਹ ਆਪਣੇ ਦੋਹਾਂ ਹੱਥਾਂ ਦੇ ਵਿਚ ਚੁੱਕ ਕੇ ਉੱਪਰ ਨੂੰ ਕਰ ਲਿਆ।
ਬਲ ਕਰ ਕੀਰਿਓ ਦੇ ਸੁਹਾਨੇ, ਉੱਠਿਓ ਸਭ ਕੋਲ ਮਾਨਾ।
ਕਹਿੰਦੇ ਇੱਕ ਪੈਰ ਥੱਲੇ ਦੱਬ ਲਿਆ ਤੇ ਦੂਜਾ ਪੈਰ ਦੋਹਾਂ ਹੱਥਾਂ ਵਿਚ ਪਕੜ ਕੇ ਬਲ ਲਾ ਕੇ ਭੀਮ ਨੇ ਆਪਣਾ ਜਿੰਨਾ ਉਹਦੇ ਸਰੀਰ ਦਾ ਤਾਣ ਸੀ, 14 ਹਾਥੀਆਂ ਦਾ ਬਲ ਇਹਦੇ ਸਰੀਰ ਚ ਮੰਨਿਆ ਜਾਂਦਾ ਸੀ, ਉਹ ਸਾਰਾ ਬਲ ਤਾਕਤ ਲਾ ਕੇ ਕਹਿੰਦੇ ਦੂਜੀ ਲੱਤ ਪਕੜ ਕੇ ਕਹਿੰਦੇ ਜ਼ੋਰ ਨਾਲ ਜਦੋਂ ਖਿੱਚੀ ਤੇ ਉਹਦਾ ਤਨ ਵਿਚਕਾਰੋਂ ਚੀਰਿਆ ਗਿਆ। ਜਦੋਂ ਚੀਰਿਆ ਗਿਆ ਤੇ ਜਰਾ ਸੰਧ ਦੇ ਸਰੀਰ ਦੇ ਚੀਰਨ ਵਿਚੋਂ ਬੜੀ ਭਿਆਨਕ ਆਵਾਜ਼ ਆਈ, ਬੜਾ ਭਿਆਨਕ ਸ਼ਬਦ ਉੱਠਿਆ ਉਸ ਵੇਲੇ ਜਦੋਂ ਇਹਦਾ ਸਰੀਰ ਚੀਰਿਆ ਗਿਆ।
ਕਰ ਦੁਖੰਡ ਚਰਨੀ ਮੈਂ ਡਾਰਿਓ,
ਚੀਰ ਕੇ ਦੋ ਹਿੱਸੇ ਕਰਕੇ, ਜਿਵੇਂ ਜੰਮਿਆ ਸੀ ਜਨਮ ਸਮੇਂ ਦੋ ਸਰੀਰ ਸੀ, ਅੱਜ ਮਰਨ ਸਮੇਂ ਵੀ ਦੋ ਹਿੱਸਿਆਂ ਚ ਵੰਡਿਆ ਗਿਆ, ਸਰੀਰ ਦੋ ਹਿੱਸਿਆਂ ਵਿਚ ਵੰਡਿਆ ਗਿਆ, ਦੋ ਹਿੱਸਿਆਂ ਚ ਕਰਕੇ ਜ਼ਮੀਨ ਤੇ ਸੁੱਟ ਦਿੱਤਾ।
ਸ਼੍ਰੀ ਕ੍ਰਿਸ਼ਨ ਸ਼ਤਰੂ ਸੰਘਾਰਿਓ,
ਇਹਦਿਆਂ ਭਗਵਾਨ ਕ੍ਰਿਸ਼ਨ ਜੀ ਨੇ ਆਪਣੇ ਦੁਸ਼ਮਣ ਨੂੰ ਮਰਵਾਇਆ।
ਜਰਾ ਸੰਧ ਕੋ ਸੁਤ ਸਹਿਦੇਵ,
ਹੁਣ ਜਿਹੜਾ ਜਰਾ ਸੰਧ ਦਾ ਪੁੱਤਰ ਸੀ ਜਿਹਨੂੰ ਰਾਜ ਤਿਲਕ ਦਿੱਤਾ ਸੀ, ਜਰਾ ਸੰਧ ਨੇ ਮਰਨ ਤੋਂ ਪਹਿਲਾਂ ਭੀਮ ਜਿੱਤ ਗਿਆ, ਤੇ ਜਰਾ ਸਿੰਧ ਦਾ ਜਿਹੜਾ ਪੁੱਤਰ ਸੀ ਸਹਿਦੇਵ,
ਕਰਿਓ ਤਰਾਸ
ਬੜਾ ਕਰਿਆ, ਉਹਨੇ ਵੇਖਿਆ ਵੀ ਬਾਪੂ ਚੜਾਈ ਕਰ ਗਿਆ, ਚਾਲੇ ਪਾ ਗਿਆ, ਕਿਤੇ ਹੁਣ ਮੇਰੇ ਵਾਲੇ ਪਾਸੇ ਨਾ ਮੂੰਹ ਕਰਕੇ ਆ ਜਾਣ, ਉਹ ਡਰ ਗਿਆ ਉਸ ਵੇਲੇ ਬਹੁਤ ਜ਼ਿਆਦਾ।
ਬੁਲਾਏ
ਆਪਣੇ ਪਿਤਾ ਦੇ ਜਿੰਨੇ ਵਜ਼ੀਰ ਸੀ ਸਾਰੇ ਬੁਲਾਏ,
ਬਣੇ ਮਿਲਣ ਹਰ ਮਤੋ ਮਤਾਏ,
ਸਾਰਿਆਂ ਨਾਲ ਮਿਲ ਕੇ ਸਹਿਦੇਵ ਨੇ ਮਤਾ ਪਕਾਇਆ, ਕਹਿੰਦਾ ਵੀ ਆਪਾਂ ਲੜਨਾ ਨੀ ਨਾ, ਨਾਲੇ ਤਾਂ ਬੜੇ ਬਲੀ ਨੇ, ਬਸ ਆਪਾਂ ਤਾਂ ਇਹਨਾਂ ਨਾਲ ਸਾਂਝ ਪਾਣੀ ਆ, ਵੀ ਇਹਨਾਂ ਨਾਲ ਮਿਲਾ ਮੁਲਾਕਾਤ ਕਰਕੇ ਸੰਧੀ ਕਰ ਲਈਏ।
ਜਿਨੋਂ ਅਗਾਰੀ ਭੂਪ ਤਹਾਰਾ,
ਜਿਨ੍ਹਾਂ ਦੇ ਸਾਹਮਣੇ ਮੇਰਾ ਏਡਾ ਬਲੀ ਪਿਤਾ ਜਰਾ ਸੰਧ ਹਾਰ ਗਿਆ ਹੈ,
ਮੈਂ ਜਿਸ ਕੋ ਸੁਤਕਾ ਵਿਚਾਰਾ,
ਮੈਂ ਤਾਂ ਉਹਦਾ ਪੁੱਤਰ ਹਾਂ, ਮੈਂ ਇਹਨਾਂ ਦੇ ਨਾਲ ਕਿਵੇਂ ਲੜਾਂਗਾ।
ਰਤਨ ਅਨੇਕੋ ਪਾਇਨ ਲੀਨੇ,
ਕਹਿੰਦੇ ਜਰਾ ਸੰਧ ਦੇ ਪੁੱਤਰ ਸਹਿਦੇਵ ਨੇ ਬਹੁਤ ਸਾਰੇ ਕੀਮਤੀ ਰਤਨ ਤੇ ਪਦਾਰਥ ਲਏ।
ਮਿਲਿਓ ਆਨ ਪਦ ਬੰਧਨ ਕੀਨੇ,
ਉਹ ਆ ਕੇ ਭਗਵਾਨ ਕ੍ਰਿਸ਼ਨ ਨੂੰ ਮਿਲਿਆ ਤੇ ਕ੍ਰਿਸ਼ਨ ਜੀ ਦੇ ਪੈਰਾਂ ਤੇ ਮੱਥਾ ਟੇਕਿਆ।
ਪ੍ਰਭੂ ਅਭੈਸਾ ਤਿਸ ਕੋ ਦੀਨਸ,
ਭਗਵਾਨ ਜੀ ਨੇ ਵੀ ਉਹਨੂੰ ਧੀਰਗ ਦੇ ਦਿੱਤਾ ਵੀ ਤੂੰ ਨਾ ਫਿਕਰ ਕਰ, ਤੈਨੂੰ ਨੀ ਅਸੀਂ ਕੁਝ ਕਰਨ ਲੱਗੇ।
ਰਾਜ ਸਿੰਘਾਸਨ ਪਰ ਸਿੱਧ ਕੀਨਸ,
ਉਹਨੂੰ ਰਾਜ ਸਿੰਘਾਸਨ ਵੀ ਦੇ ਦਿੱਤਾ ਵੀ ਰਾਜ ਸਿੰਘਾਸਨ ਤੇਰਾ, ਅਸੀਂ ਸਿੰਘਾਸਨ ਲੈਣ ਨਹੀਂ ਸੀ ਆਏ, ਤੇਰੇ ਪਿਤਾ ਨੂੰ ਸਮਝਾਉਣ ਆਏ ਸੀ ਪਰ ਉਹ ਸਮਝਿਆ ਨਹੀਂ, ਜਿਸ ਕਰਕੇ ਉਹਨੂੰ ਮਾਰਨਾ ਪਿਆ।
ਕਹਿਓ ਬਰਕ ਪੂਰਨ ਤੇ ਆਵੋ, ਧਰਮ ਰਾਜ ਟਿਕਾਵੋ।
ਇਹ ਕਹਿ ਦਿੱਤਾ ਉਹਨੂੰ ਜਰਾ ਸਿੰਘ ਦੇ ਲੜਕੇ ਨੂੰ ਵੀ ਇੱਕ ਸਾਲ ਬਾਅਦ ਤੂੰ ਧਰਮ ਪੁੱਤਰ ਯੁਧਿਸ਼ਟਰ ਦੇ ਕੋਲ ਪੇਸ਼ ਹੋਣਾ, ਲਗਾਨ ਲੈ ਕੇ ਉਥੇ ਜਾ ਕੇ ਪੇਸ਼ ਹੋ ਕੇ ਯੁਧਿਸ਼ਟਰ ਨੂੰ ਨਮਸਕਾਰ ਕਰਨੀ ਹੈ, ਉਹਦੇ ਅਧੀਨ ਹੋ ਕੇ ਰਾਜ ਕਰਨਾ ਪਏਗਾ।
ਰਾਜ ਸੂਏ ਮਕ ਚਾਹਤ ਕਰਿਓ,
ਕਿਉਂਕਿ ਯੁਧਿਸ਼ਟਰ ਰਾਜ ਸੂ ਯੱਗ ਕਰਨਾ ਚਾਹੁੰਦਾ ਹੈ।
ਰਾਜ ਧਰਮ ਕੋ ਦ੍ਰਿੜ ਕਰ ਧਰਿਓ,
ਇਸ ਕਰਕੇ ਰਾਜ ਦਾ ਧਰਮ ਉਹਨੇ ਦ੍ਰਿੜ ਕਰਕੇ ਧਾਰਨ ਕੀਤਾ ਹੈ।
ਸ੍ਰੀ ਪ੍ਰਭ ਆਇਸ ਜਥਾ ਤੁਮਾਰੇ,
ਸਹਿਦੇਵ ਬੋਲਿਆ ਅੱਗੋਂ ਕਹਿੰਦਾ ਭਗਵਾਨ ਜੀ ਜਿਵੇਂ ਤੁਹਾਡੀ ਆਗਿਆ ਮੈਂ ਉਸੇ ਤਰ੍ਹਾਂ ਕਰਾਂਗਾ।
ਅੰਬਰ ਤੈ ਜਿਸੇ ਅਨੁਸਾਰ,
ਅਸੀਂ ਯੁਧਿਸ਼ਟਰ ਦੇ ਅਨੁਸਾਰ ਹੋ ਕੇ ਵਰਤਾਂਗੇ।
ਰਾਜ ਦੇਸ਼ ਤਨ ਧਾਮ ਤੁਮਾਰਾ,
ਇਹ ਰਾਜ ਦੇਸ਼ ਸਭ ਕੁਝ ਤੁਹਾਡਾ ਹੀ ਹੈ, ਸਾਡਾ ਤਾਂ ਬਸ ਮੈਂ ਤਾਂ ਪਹਿਰੇਦਾਰ ਬਣ ਕੇ ਸੰਭਾਲਾਂਗਾ।
ਜੀਉ ਕਰਿਓ ਹਮ ਅੰਗੀਕਾਰਾ,
ਤੁਹਾਡਾ ਹੀ ਦਿੱਤਾ ਮੈਂ ਹੁਣ ਅੰਗੀਕਾਰ ਕਰਾਂਗਾ।
ਵਾਸਦੇਵ ਕਹਿ ਭੋਪ ਛਡਾਏ,
ਇਸ ਤਰ੍ਹਾਂ ਵਾਸਦੇਵ ਨੂੰ ਕਹਿ ਕੇ ਭਗਵਾਨ ਕ੍ਰਿਸ਼ਨ ਜੀ ਨੇ ਸਹਿਦੇਵ ਨੂੰ ਕਹਿ ਕੇ ਜਿੰਨੇ ਰਾਜੇ ਕੈਦੀ ਸੀ ਉਹ ਸਾਰੇ ਛੁਡਾ ਦਿੱਤੇ।
ਕਾਰਾਗ੍ਰਹਿ ਮੈਂ ਜੋ ਤੁਮਦਾਏ,
ਉਹ ਸਾਰੇ ਕਾਰਾਗ੍ਰਹਿ ਦੇ ਵਿੱਚ ਸੁੱਟ ਦਿੱਤੇ।
ਲੇਕਰ ਸੰਗ ਭੀਮ ਅਤੇ ਅਰਜਨ,
ਇਹਦਾ ਭੀਮ ਤੇ ਅਰਜਨ ਦੋਹਾਂ ਨੂੰ ਆਪਣੇ ਨਾਲ ਲੈ ਕੇ
ਆਏ। ਪਹੁੰਚਤ ਪੇਪੁਰ ਹਸਤਨ,
ਆਪਣੀ ਨਗਰੀ ਹਸਤਨਾਪੁਰੀ ਚ ਜਿੱਥੇ ਪਾਂਡਵ ਰਾਜ ਕਰਦੇ ਸੀ ਉਥੇ ਵਾਪਸ ਚੱਲ ਕੇ ਆ ਗਏ।
ਸ੍ਰੀ ਗੁਰ ਤੇਗ ਬਹਾਦਰ ਧੀਰ, ਕਹੀ ਕਥਾ ਸਭ ਸਿੱਖਣ ਤੀਰ।
ਇਹ ਸਾਰੀ ਕਥਾ, ਕਿਉਂਕਿ ਇਹ ਦੋਵੇਂ ਇਸ ਦੇਸ਼ ਦੇ ਰਾਜੇ ਸੀ, ਜਰਾਸੰਧ ਸਹਿਦੇਵ ਤੇ ਜਰਾਸੰਧ ਦਾ ਪਿਓ ਜਿਹੜਾ ਸੀਗਾ ਉਹ ਇਸ ਦੇਸ਼ ਦੇ ਰਾਜੇ ਸਨ, ਤੇ ਮਹਾਰਾਜ ਜੀ ਕਹਿ ਰਹੇ ਨੇ ਜਿਹੜਾ ਪਟਨਾ ਸਾਹਿਬ ਦਾ ਸਾਰਾ ਇਹ ਦੇਸ਼ ਹੈ, ਇਲਾਕਾ ਹੈ, ਉਹਨਾਂ ਰਾਜਿਆਂ ਦਾ ਰਿਹਾ, ਇਹਨੂੰ ਮਗਧ ਦੇਸ਼ ਵੀ ਕਹਿੰਦੇ ਨੇ। ਨੌਵੇਂ ਪਾਤਸ਼ਾਹ ਨੇ ਸਾਰੀ ਜਿੰਨੀ ਇਤਿਹਾਸ ਦੀ ਕਥਾ ਹੈ ਇਹ ਆਪਣੇ ਸਿੱਖਾਂ ਨੂੰ ਸਰਵਣ ਕਰਵਾਈ।
ਇਨ ਦੇਸ਼ਨ ਸਭ ਕੋ ਸਹਿਦੇਵ,
ਮਹਾਰਾਜ ਜੀ ਕਹਿੰਦੇ ਇਹ ਸਾਰੇ ਜਿਹੜੇ ਦੇਸ਼ ਨੇ ਇਹਨਾਂ ਸਾਰੇ ਦੇਸ਼ਾਂ ਦਾ ਜਿਹੜਾ ਰਾਜਾ ਹੈ ਜਰਾਸੰਧ ਤੋਂ ਬਾਅਦ ਸਹਿਦੇਵ ਹੋਇਆ ਹੈ।
ਰਾਜ ਕਰਨ ਲੱਗਿਓ ਨਰਦੇਵ,
ਉਹ ਫਿਰ ਬਾਅਦ ਵਿੱਚ ਰਾਜ ਕਰਨ ਲੱਗਾ।
ਪੰਚ ਦਸ਼ਮ ਸੰਮਤ ਪੁਨ ਜੀਵਿਓ,
ਤੇ ਕਹਿੰਦੇ 15 ਕੁ ਸਾਲ ਸਹਿਦੇਵ ਜੀਵਦਾ ਰਿਹਾ।
ਜਬ ਵਿਰੋਧ ਕੈਰਵ ਮੈਂ ਜੀਵਿਓ,
ਤੇ ਉਧਰ ਕੌਰਵਾਂ ਨਾਲ ਉਧਰ ਯੁੱਧ ਛਿੜ ਗਿਆ ਪਾਂਡਵਾਂ ਦਾ, ਇਧਰ ਸਹਿਦੇਵ 15 ਕੁ ਸਾਲ ਇਹ ਪਿਓ ਦੇ ਮਰਨ ਤੋਂ ਬਾਅਦ ਰਾਜ ਕਰਦਾ ਰਿਹਾ, ਉਧਰ ਕੌਰਵਾਂ ਦਾ ਪਾਂਡਵਾਂ ਨਾਲ ਯੁੱਧ ਛਿੜ ਗਿਆ।
ਭਇਓ ਸੰਗਰਾਮ ਮਹਾਂਕੁਰਖੇਤਰ,
ਕੁਰਖੇਤਰ ਦੀ ਧਰਤੀ ਤੇ ਬੜਾ ਵੱਡਾ ਮਹਾਭਾਰਤ ਦਾ ਜੰਗ ਹੋਇਆ।
ਭੂਮੀ ਭਾਰ ਉਤਾਰਨ ਹੇਤ,
ਭੂਮੀ ਦਾ ਭਾਰ ਉਤਾਰਨ ਵਾਸਤੇ
ਸਭ ਦੇਸ਼ਨ ਕੇ ਨ੍ਰਿਪਤ ਵਡੇਰੇ,
ਉਸ ਵੇਲੇ ਸਾਰੇ ਦੇਸ਼ ਦੇ ਜਿੰਨੇ ਰਾਜੇ ਸਨ
ਇਕੱਠੇ ਪਏ ਕਾਲ ਕੇ ਪ੍ਰੇਰੇ,
ਮੌਤ ਦੇ ਪ੍ਰੇਰੇ ਹੋਏ ਸਾਰੇ ਇਕੱਠੇ ਹੋ ਗਏ।
ਮਹਾਬਲੀ ਬਦ ਸ਼ਕਤ ਧਰਮ ਤੇ,
ਬੜੇ ਮਹਾਬਲੀ ਤੇ ਸ਼ਸਤਰ ਧਾਰੀ ਸਨ,
ਸ਼ਸਤਰ ਅਸਤਰ ਵਿਦਿਆ ਗੁਣ,
ਸ਼ਸਤਰਾਂ ਤੇ ਅਸਤਰਾਂ ਦੀ ਵਿਦਿਆ ਨੂੰ ਜਾਣਦੇ ਸਨ।
ਪਾਂਡਵ ਧਰਮ ਯੁਧਿਸ਼ਟਰ ਰਾਜਾ,
ਪਾਂਡਵਾਂ ਦੇ ਵਿੱਚ ਜਿਹੜਾ ਸੀ ਉਹ ਯੁਧਿਸ਼ਟਰ ਰਾਜਾ ਸੀ।
ਕੈਰਵ ਦਿਖਿਆ ਦੁਰਯੋਧਨ ਸਾਜਾ,
ਕੌਰਵਾਂ ਦੇ ਵਿੱਚ ਦੁਰਯੋਧਨ ਰਾਜਾ ਬਣਿਆ ਹੋਇਆ ਸੀ।
ਵੱਡੀ ਸਫਰਤਾ ਦੋਜੀ ਚ ਮਾਏ,
ਦੋਹਾਂ ਪਾਸੇ ਬੜੀ ਵੱਡੀ ਸਫਰਤਾ ਹੋਈ।
ਕਰ ਹੰਕਾਰ ਤਜੈ ਹੱਥ ਨਾਏ,
ਹੰਕਾਰ ਕਰਕੇ ਆਪਣਾ ਹੱਥ ਨਹੀਂ ਛੱਡਦੇ।
ਦੇਸ਼ ਦੇਸ਼ ਕੇ ਰਿਪਤਾ ਕਾਰੇ,
ਸਾਰੇ ਦੇਸ਼ਾਂ ਦੇ ਰਾਜੇ ਸੱਦ ਲਏ ਆਪਣੀ ਮਦਦ ਵਾਸਤੇ।
ਚੱਲ ਆਏ ਦੋਨੋਂ ਦਿਸ ਸਾਰੇ,
ਸਾਰੇ ਰਾਜੇ, ਕੋਈ ਪਾਂਡਵਾਂ ਨਾਲ ਜਾ ਰਲਿਆ ਤੇ ਕੋਈ ਕੌਰਵਾਂ ਨਾਲ ਜਾ ਰਲਿਆ।
ਰਥ ਹਾਥੀ ਹੈ ਜੋਧਾ ਬ੍ਰਿੰਦ,
ਰਥ ਹਾਥੀ ਘੋੜੇ ਯੋਧਿਆਂ ਨੂੰ ਨਾਲ ਲੈ ਕੇ ਆਏ।
ਸਿਮਟ ਪ੍ਰਿਥੀ ਤੇ ਮਿਲੇ ਨਰਿੰਦ,
ਸਾਰੀ ਪ੍ਰਿਥਵੀ ਤੋਂ ਸਾਰੇ ਰਾਜੇ ਧਰਤੀ ਤੇ ਇੱਥੇ ਇਕੱਠੇ ਹੋ ਗਏ ਕੁਰਸ਼ੇਤਰ।
ਜਰਾ ਸੰਧ ਕੋ ਸੁਤੀ ਇਸ ਦੇਸ਼,
ਜਿਹੜਾ ਜਰਾ ਸੰਧ ਦਾ ਪੁੱਤਰ ਸੀ ਸਹਿਦੇਵ ਇਸ ਦੇਸ਼ ਦਾ, ਮਹਾਰਾਜ ਜੀ ਕਹਿੰਦੇ ਇਸ ਦੇਸ਼ ਦਾ ਜਿੱਥੇ ਹੁਣ ਆਪਾਂ ਰਹਿ ਰਹੇ ਹਾਂ, ਇਸ ਦੇਸ਼ ਦਾ ਜਿਹੜਾ ਰਾਜਾ ਸੀ ਮਗਧ ਦੇਸ਼ ਦਾ ਸਹਿਦੇਵ,
ਲੇਕਰ ਚਮੋ ਅਸ਼ੇਸ਼,
ਮੌਕਾ ਮਿਲ ਗਿਆ ਭੀਮ ਕਿਉਂ ਭੀਮ ਕੋਲੋਂ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਦਾ। ਇਹਨੇ ਆਖਿਆ ਵੀ ਮੈਂ ਕੈਰਵਾਂ ਦੀ ਮਦਦ ਚ ਜਾ ਕੇ ਪਾਂਡਵਾਂ ਨਾਲ ਲੜਾਂਗਾ, ਇਹ ਵੀ ਆਪਣੀ ਫੌਜ ਲੈ ਕੇ ਕੌਰਵਾਂ ਦੀ ਮਦਦ ਕਰਨ ਵਾਸਤੇ ਆਇਆ।
ਛੋਹਣ ਪਈ ਅਸ਼ਟ ਦਸ ਕਨੀ,
18 ਛੂਣੀਆਂ ਫੌਜਾਂ ਦੀਆਂ ਇਕੱਠੀਆਂ ਹੋ ਗਈਆਂ, ਇੰਨੀ ਫੌਜ ਆਈ।
ਸ੍ਰੀ ਸੁਤ ਬਲ ਯੁੱਧ ਲੋਹੇ ਸਨੀ,
ਕਹਿੰਦੇ ਸਾਰੇ ਸ਼ਸਤਰਧਾਰੀ ਬਲ ਦੇ ਨਾਲ ਲੋਹੇ ਨਾਲ सनी हुई सारी फौज आई है।
क्रिया काल की ऐसी पई लड़त परस पर सब मर गए।
देखो जी काल क्रिया हुई कि उत्थे फौज आपस में लड़दियां कुरुक्षेत्र दे महाभारत दे उस जंग विच लखां दी गिणती च फौज आपस विच ही लड़के मर गई।
कहां मरियो सहदेव सुजाए,
वो भी मर गया। सहदेव जेड़ा जरासंध दा लड़का सी वो भी उसे महाभारत दे जंग च मारिया गया।
इसी देश को भोप काए,
महाराज जी कहंदे इसे देश दा राजा कहौंदा सी।
अपर कहां लग गिनती करिया अनक नृप्त पे कौन उचरिया।
महाराज जी कहंदे भी तीन राजे तां तुहानू दस दिते ने, एक राजा बृहदर्थ सी, फिर उहदा लड़का जरासंध सी, फिर उहदा अगो लड़का सहदेव सी। सहदेव मारिया गया, उहदे मरण तों बाद भी महाराज जी कहंदे हुण तक कई राजे होए ने इस देश दे, तुहानू किन्नियां कदे नां लै के दसिया, मुख जे दस दिते ने जिन्हां ने देश वसाया है, ओ राजियां दा तुहानू नां दस दिता है। ਉਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਰਾਜੇ ਹੋਏ ਨੇ ਜਿਹੜੇ ਦੱਸੇ ਨਹੀਂ ਜਾ ਸਕਦੇ।
ਜਰਾਸੰਧ ਜੋ ਮੁਖੀ ਪਇਓ ਹੈ,
ਪਰ ਜਿਹੜਾ ਜਰਾਸੰਧ ਸੀ ਉਹ ਸਾਰੇ ਰਾਜਿਆਂ ਦਾ ਮੁਖੀ ਸੀ।
ਨਿਕਟ ਕਾਲ ਮੈਂ ਕਹਿ ਤੋ ਦਿਓ ਹੈ,
ਉਹ ਨੇੜੇ ਦੇ ਸਮੇਂ ਵਿੱਚ ਸੀ ਇਸ ਕਰਕੇ ਅਸੀਂ ਦੱਸ ਦਿੱਤਾ ਹੈ।
ਸ਼੍ਰੀ ਗੁਜਰੀ ਕੋ ਪ੍ਰਾਤ ਕਿਰਪਾਲ ਇਤਿਹਾਸਿਕ ਸਿੱਖ ਅਪਰ ਵਿਸਾਲ।
ਇਹ ਸਵਾਲ ਮਾਮਾ ਕਿਰਪਾਲ ਚੰਦ ਜੀ ਨੇ ਕੀਤਾ ਸੀ, ਇਸ ਦੇਸ਼ ਦਾ ਮਹਾਰਾਜ ਜੀ ਰਾਜਾ ਕੌਣ ਹੋਇਆ ਜਿਹਨੇ ਦੇਸ਼ ਵਸਾਇਆ। ਮਹਾਰਾਜ ਜੀ ਨੇ ਸਾਰਾ ਇਤਿਹਾਸ ਦੱਸ ਦਿੱਤਾ ਵੀ ਆਹ ਰਾਜੇ ਸੀ। ਮਹਾਰਾਜ ਕਹਿੰਦੇ ਹੋਰ ਵੀ ਅਨੇਕਾਂ ਨੇ, ਕਿੰਨੇ ਕ ਕਹੀਏ, ਪਰ ਜਰਾਸੰਧ ਸਾਰਿਆਂ ਤੋਂ ਮੁਖੀ ਰਾਜਾ ਹੋਇਆ। ਮਾਮਾ ਕਿਰਪਾਲ ਚੰਦ ਜੀ ਦੇ ਸਮੇਤ ਸਾਰੀ ਸੰਗਤ ਨੇ ਨੌਵੇਂ ਪਾਤਸ਼ਾਹ ਕੋਲੋਂ ਇਹ ਸਾਰਾ ਬਿਰਤਾਂਤ ਸੁਣਿਆ।
ਹੁਣ ਪ੍ਰਸੰਗ ਕੋਲ ਰਖਾਏ,
ਸਾਰਾ ਪ੍ਰਸੰਗ ਸੁਣ ਕੇ ਖੁਸ਼ ਹੋਏ।
ਰਹਿਣ ਲੱਗੇ ਗੁਰ ਸਹਿਜ ਸੁਭਾਏ,
ਇਹਨਾਂ ਨੌਵੇਂ ਪਾਤਸ਼ਾਹ ਜੀ ਪਟਨਾ ਸਾਹਿਬ ਹੀ ਰਹਿਣ ਲੱਗੇ।
ਪਟਨਾ ਨਗਰ ਜੋ ਵਸੈ ਬਿਲੰਦ,
ਪਟਨਾ ਨਗਰ ਜੋ ਬੜਾ ਬਿਲੰਦ ਵਿਸ਼ਾਲ ਵਸਦਾ ਹੈ।
ਅਰਜ ਕਰੇ ਧਨਵਾਨ ਅਮੰਦ,
ਬੜੇ ਬੜੇ ਧਨਵਾਨ ਲੋਕ ਵਪਾਰ ਕਰਦੇ ਨੇ।
ਗੁਰ ਕੇ ਸਿੱਖ ਆਨ ਕਰ ਹੋਏ,
ਸਤਿਗੁਰਾਂ ਦੀ ਸਿੱਖੀ ਧਾਰਨ ਕਰਦੇ ਹਨ।
ਸ਼ੁਭ ਮਤ ਕੋ ਪ੍ਰਾਪਤ ਨਰ ਸੋਏ,
ਸਤਿਗੁਰੂ ਜੀ ਸ਼ੁਭ ਮਤ ਸਾਰਿਆਂ ਨੂੰ ਬਖਸ਼ਦੇ ਹਨ।
ਦਰਸ਼ਨ ਕਰੇ ਉਪਾਏ ਅਰਪੈ,
ਸਤਿਗੁਰਾਂ ਦੇ ਦਰਸ਼ਨ ਕਰਕੇ ਭੇਟਾਵਾਂ ਅਰਪਣ ਕਰਦੇ ਨੇ।
ਪਰ ਕੋ ਲੇ ਸ਼ਰਾਪ ਤੇ ਡਰਪੈ,
ਸਤਿਗੁਰਾਂ ਕੋਲੋਂ ਵਰ ਲੈਂਦੇ ਨੇ, ਸ਼ਰਾਪ ਤੋਂ ਡਰਦੇ ਨੇ ਕਿਤੇ ਸ਼ਰਾਪ ਨਾ ਮਿਲ ਜਾਏ।
ਕੇ ਕੋ ਪ੍ਰਾਪਤ ਹੋਏ ਸਤਨਾਮ,
ਕਈਆਂ ਨੂੰ ਸਤਿਗੁਰਾਂ ਕੋਲੋਂ ਸੱਚੇ ਨਾਮ ਦੀ ਪ੍ਰਾਪਤੀ ਹੋ ਰਹੀ। ਕੋਈ ਸਤਿਗੁਰਾਂ ਕੋਲੋਂ ਆਪਣੇ ਘਰ ਚ ਪੁੱਤਰਾਂ ਦੀ ਦਾਤ ਮੰਗਦਾ, ਕੋਈ ਆਪਣੇ ਸਰੀਰ ਦੀ ਅਰੋਗਤਾ ਮੰਗਦਾ ਹੈ।
ਕੇਤਕ ਲਕਸ਼ਮੀ ਕੋ ਬਰ ਲੇ,
ਕਈ ਲਕਸ਼ਮੀ ਮੰਗਦੇ ਨੇ, ਮਹਾਰਾਜ ਮਾਇਆ ਬਖਸ਼ੋ।
ਕੋ ਜਾਚੈ ਗੁਰ ਤੇ ਚਿਤ ਲਾਏ,
ਕੋਈ ਸਤਿਗੁਰਾਂ ਦੇ ਚਰਨਾਂ ਨਾਲ ਚਿਤ ਲਾ ਕੇ,
ਕੋ ਜਾਚੈ ਗੁਰ ਤੇ ਚਿਤ ਲਾਏ, ਅੰਤ ਕਾਲ ਮੈਂ ਹੋ ਸਾਏ।
ਕਈ ਇਹ ਵੀ ਮੰਗਦੇ, ਮਹਾਰਾਜ ਕਿਰਪਾ ਕਰਕੇ ਅੰਤਲੇ ਸਮੇਂ ਸਾਡੀ ਸਹਾਇਤਾ ਕਰਨੀ।
ਖੁਦ ਸੁੰਦ ਕੋ ਦੇ ਕਮਾਏ,
ਆਪਣੀ ਕਮਾਈ ਚੋ ਦਸਵਾਂ ਹਿੱਸਾ ਦਸਵੰਧ ਦਾ ਮਹਾਰਾਜ ਜੀ ਨੂੰ ਭੇਟ ਕਰਦੇ ਨੇ।
ਬਣੇ ਪਦਾਰਥ ਸਭ ਸੁਖਦਾਈ,
ਸਾਰੇ ਪਦਾਰਥ ਸੁਖਦਾਈ ਬਣਦੇ ਹਨ।
ਕਰੇ ਨਿਤਾ ਪ੍ਰਤੀ ਦਰਸ਼ਨ ਕੋਈ,
ਇਹਨਾਂ ਨਿਤਾ ਪ੍ਰਤੀ ਸਾਰੇ ਦਰਸ਼ਨ ਕਰਦੇ ਹਨ।
ਕੋ ਆਵਤ ਜਬ ਕਾਰਜ ਹੋਏ,
ਇਹਨਾਂ ਜਦੋਂ ਕੋਈ ਕਾਰਜ ਹੁੰਦਾ ਸਤਿਗੁਰਾਂ ਕੋਲ ਆਉਂਦੇ ਨੇ।
ਗੁਰ ਘਰ ਕੀ ਸੇਵਾ ਸਭ ਭਾਂਤੇ,
ਗੁਰੂ ਘਰ ਦੀ ਸਭ ਪ੍ਰਕਾਰ ਦੀ ਜਿਹੜੀ ਸੇਵਾ ਹੈ,
ਕਰੇ ਪ੍ਰੀਤ ਤੋਂ ਦਿਨ ਅਰ ਰਾਤੇ,
ਰਾਤ ਬੜੇ ਪਿਆਰ ਨਾਲ ਸਿੱਖ ਸੇਵਾ ਕਰਦੇ ਨੇ।
ਗੁਰ ਪਟਨੇ ਮੈਂ ਸੀ ਪ੍ਰਕਾਸ਼,
ਇਸ ਤਰ੍ਹਾਂ ਪਟਨਾ ਸਾਹਿਬ ਨਗਰ ਵਿੱਚ
ਕਿਤਕ ਦਿਓਤ ਗੁਰ ਬਸੇ ਉਦਾਸ,
ਕਈ ਦਿਨ ਸਤਿਗੁਰੂ ਜੀ ਵਸਦੇ ਰਹੇ।
ਬੜੇ ਭਾਗ ਜਾਗੇ ਜਿੰਦ ਕੇਰੇ, ਜਿਵੇਂ ਗੁਰ ਪਗ ਹੋਏ ਕਰ ਮੇਰੇ,
ਜਿਨ੍ਹਾਂ ਦੇ ਵੱਡੇ ਭਾਗ ਨੇ ਉਹ ਸਤਿਗੁਰਾਂ ਦੇ ਕੋਲ ਰਹਿ ਕੇ ਮਹਾਰਾਜ ਜੀ ਦੀ ਸੇਵਾ ਕਰਦੇ ਹਨ।
ਜਨਮ ਮਰਨ ਬੰਧਨ ਤਿਨ ਖੋਏ, ਗੁਰੂ ਕਿਰਪਾ ਤੇ ਮੁਕਤ ਸੋ ਹੋਏ।
ਜਨਮ ਤੇ ਮਰਨ ਦੇ ਉਹਨਾਂ ਦੇ ਬੰਧਨ ਕੱਟੇ ਜਾਂਦੇ ਨੇ, ਸਤਿਗੁਰਾਂ ਦੀ ਕਿਰਪਾ ਨਾਲ ਬਹੁਤਿਆਂ ਨੂੰ ਮੁਕਤੀ ਦਾ ਦਾਨ ਪ੍ਰਾਪਤ ਹੋਇਆ। ਇੱਥੇ ਅੱਜ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ 11ਵੀਂ ਰਾਸ ਉਹ ਸੰਪੂਰਨ ਹੋਈ ਹੈ, ਅੱਗੇ 12ਵੀਂ ਰਾਸ, ਕਿਉਂਕਿ ਸੂਰਜ ਪ੍ਰਕਾਸ਼ 12 ਰਾਸਾਂ 6 ਰੁੱਤਾਂ ਤੇ 2 ਐਨਾਂ ਵਿੱਚ ਉਚਾਰਨ ਕੀਤਾ ਗਿਆ ਤੇ 12 ਰਾਸਾਂ ਤੱਕ ਦੂਜੇ ਪਾਤਸ਼ਾਹ ਤੋਂ ਲੈ ਕੇ 9ਵੇਂ ਪਾਤਸ਼ਾਹ ਤੱਕ ਇਤਿਹਾਸ ਆਉਂਦਾ ਹੈ ਤੇ ਦੂਸਰੀ 12ਵੀਂ ਰਾਸ ਜਿਹੜੀ ਹੈ ਉਹ 9ਵੇਂ ਪਾਤਸ਼ਾਹ ਦੇ ਇਤਿਹਾਸ ਦੀ ਅੱਗੇ ਆਰੰਭ ਹੋਵੇਗੀ ਫਿਰ ਉਸ ਤੋਂ ਅੱਗੇ 6 ਰੁੱਤਾਂ ਆਰੰਭ ਹੁੰਦੀਆਂ ਨੇ ਜਿਵੇਂ ਅੱਜ ਬਸੰਤ ਰੁੱਤ ਆਰੰਭ ਹੋਈ ਹੈ ਨਾ ਮਾਹੋ ਮਹਾ ਮੁਬਾਰਕੀ ਚੜਿਆ ਸਦਾ ਬਸੰਤ ਅੱਜ ਬਸੰਤ ਰੁੱਤ ਦੀ ਆਰੰਭਤਾ ਹੋਈ ਹੈ ਜਿਵੇਂ ਸਾਲ ਚ 6 ਰੁੱਤਾਂ ਹੁੰਦੀਆਂ ਨੇ ਇੱਦਾਂ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਵੀ ਭਾਈ ਸਾਹਿਬ ਨੇ ਸੂਰਗ ਦੇ ਹਿਸਾਬ ਨਾਲ 6 ਰੁੱਤਾਂ ਦਾ ਵਰਣਨ ਕੀਤਾ 6 ਰੁੱਤਾਂ ਵਿੱਚ ਤੇ 2 ਐਨਾਂ ਵਿੱਚ ਗੁਰੂ ਕਲਗੀਧਰ ਦਾ ਇਤਿਹਾਸ ਚੱਲਦਾ ਹੈ ਉਹ ਸਾਰੀ ਕਥਾ ਆਪ ਦੀ ਅਗਲਿਆਂ ਪ੍ਰਕਰਣਾਂ ਵਿੱਚ ਸਮੇਂ ਸਮੇਂ ਨਾਲ ਸਰਵਣ ਕਰੋਗੇ ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ ਵਾਹਿਗੁਰੂ ਵਾਹਿ